ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਬਾਬਾ ਨਾਨਕ ਦੀ ਡੈਫੀਨੇਸ਼ਨ ਦਿੰਦਾ ਵੀ ਇਹ ਤੱਤ ਹੈ, ਜੋਤ ਸਰੂਪੀ ਹੈ, ਔਰ ਇਹ ਪਾਰ ਬ੍ਰਹਮ ਹੈ, ਇਹੋ ਹੀ ਸਭ ਕੁਛ ਹੈ, ਇਹ ਸ਼ਬਦ ਰੂਪ ਹੈ ਔਰ ਜੋਤ ਸਰੂਪ ਹੈ, ਇਹ ਤੱਤ ਹੈ ਦੁਨੀਆਂ ਚ, ਇਹੋ ਹੀ ਸੋਹੰਗ ਹੈ। ਸ਼ਬਦ ਜਿਹੜਾ ਬਹੁਤ ਵੱਡਾ ਸੀ, ਕੋਈ ਭੇਦ ਨਹੀਂ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਇਹੋ ਹੀ ਬਾਬਾ ਨਾਨਕ ਕਹਿੰਦਾ ਮੇਰਾ ਗੁਰ ਹੈ, ਗੁਰ ਦੇਹ ਚ ਨਹੀਂ ਹੈ, ਜੋਤ ਸਰੂਪੀ ਹੈ, ਇਸੇ ਕਰਕੇ ਉਹਦੀ ਸਦਾ ਹੀ ਹੋਂਦ ਹੈ। ਇਹ ਸਤਿਗੁਰ ਜੁਗਾਂ ਜੁਗਾਂ ਤੋਂ ਆ ਰਿਹਾ ਹੈ, ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ, ਔਰ ਇਹ ਸਤਿਗੁਰ ਭਗਤਾਂ ਦਾ ਸਤਿਗੁਰ ਐਸਾ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਔਰ ਬਾਬਾ ਨਾਨਕ ਤੇ ਇੱਥੋਂ ਵੀ ਗਾਂ ਕਹਿਆ ਵੀ ਭੁੱਲੀ ਭੁੱਲੀ ਮੈਂ ਫਰੀ, ਪਾਦਰ ਕਹੇ ਨ ਕੋਏ, ਸਾਚਾ ਸਤਿਗੁਰ ਮਨੇ ਵਸੇ। ਇਸ ਕਰਕੇ ਉਹ ਸਤਿਗੁਰ ਜਿਹਨੂੰ ਅਸੀਂ ਪਾਉਣਾ ਹੈ, ਉਹ ਲਿਖਿਆ, ਉਹ ਸਾਡੇ ਮਨ ਚ ਹੀ ਵਸ ਜਾਣਾ, ਅੰਦਰ ਹੈ ਸਾਰਿਆਂ ਦੇ, ਲੇਕਿਨ ਉਹਨੂੰ ਪ੍ਰਗਟ ਕਰਨਾ ਪੈਂਦਾ। ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਕਰ ਪ੍ਰਗਟ ਆਖ ਸੁਣਾ ਹੈ। ਇਸ ਕਰਕੇ ਹਰ ਹਰ ਜਪ ਉਹਨੂੰ ਹੀ ਸੁਣ, ਔਰ ਇਹਦੇ ਨਾਲ ਪ੍ਰਗਟ ਹੋ ਜਾਏਗਾ। ਤੋ ਅੱਗੇ ਸਤੇ ਗੁਰ ਹੈ, ਰਾਰੇ ਨੂੰ ਔਂਕੜ ਹੈ, ਧਿਆਨ ਨਾ ਪੜਨਾ ਹਾਂ। ਔਰ ਉਹ ਜਿਹੜਾ ਸਤਿਗੁਰ ਜੋਤ ਸਰੂਪ ਹੈ, ਉਹ ਬਾਬਾ ਨਾਨਕ ਨਹੀਂ ਹੈ, ਉਹ ਕੋਈ ਦੇਹ ਚੀਜ਼ ਨਹੀਂ ਹੈ। ਇਸ ਕਰਕੇ ਉਹ ਹੀ ਤੇਰੇ ਉਹਦੇ ਲਈ ਲਿਖਿਆ, ਸਤੇ ਗੁਰ ਤੁਮ ਹੈ ਕੋ ਹੋਏ ਦਇਆ, ਉਹਨੂੰ ਹੀ ਸੰਤ ਕਿਹਾ ਹੈ, ਉਹਨੂੰ ਹੀ ਸਤਿਗੁਰ ਕਿਹਾ ਹੈ, ਉਹਦੇ ਨਾਲ ਹੀ ਪ੍ਰੀਤ ਪਾਉਣੀ ਆ। ਜਦੋਂ ਉਹ ਦਿਆਲ ਹੋਇਆ, ਸਤਿਗੁਰ ਹੋਏ ਦਿਆਲ, ਤਾਂ ਸਰਦਾ ਪੂਰੀ ਸਤਿਗੁਰ। ਜਦੋਂ ਉਹ ਦਿਆਲ ਹੋਈ ਨਾ, ਉਹ ਚੀਜ਼ ਜਿਹੜੀ ਕਿ ਦੇਹ ਰੂਪ ਨਹੀਂ ਹੈ ਔਰ ਹੈ ਜ਼ਰੂਰ ਉਹ, ਇਸ ਕਰਕੇ ਜਦੋਂ ਉਹ ਸਪਿਰਚੁਅਲ ਚੀਜ਼ ਦਿਆਲ ਹੋਈ ਨਾ, ਉਹਦੇ ਲਈ ਲਿਖਿਆ, ਸਤਿਗੁਰ ਤੁਮ ਹੈ ਕੋ ਹੋਏ ਦਿਆਲਾ, ਸੰਤ ਸੰਗੇ ਤੇਰੀ ਪ੍ਰੀਤ। ਉਹਨੂੰ ਹੀ ਸੰਤ ਕਿਹਾ, ਉਹਨੂੰ ਹੀ ਸਾਧ ਕਿਹਾ ਹੈ, ਉਹਨੂੰ ਹੀ ਬਾਣੀ ਚ ਸਤਿਗੁਰ ਕਿਹਾ ਹੈ। ਉਹੋ ਹੀ ਕਰ ਗੁਰ ਪੁਰਖ ਅਜਨਮਾ, ਉਹੋ ਹੀ ਨਾ ਜੰਮਦਾ ਨਾ ਮਰਦਾ ਹੈ, ਉਹਦੇ ਅਲ ਇਸ਼ਾਰਾ ਹੈ। ਇਸੇ ਕਰਕੇ ਅਸੀਂ ਬਾਣੀ ਦਾ ਇਹ ਡਿਟੇਲ ਗਿਆਨ ਲੈ ਰਹੇ ਹਾਂ ਵੀ ਮਤ ਸਮਝੋ, ਮਹੱਲਾ ਪੰਜਵਾਂ ਸ਼ਬਦ ਲਿਖ ਰਿਹਾ ਤੇ ਸਤਿਗੁਰ ਬਾਬੇ ਨਾਨਕ ਨੂੰ ਬਣਾ ਦੇਗਾ। ਇਸ ਕਰਕੇ ਇੱਥੇ ਸਤਿਗੁਰ ਜਿਹੜਾ ਬਾਬੇ ਨਾਨਕ ਦਾ ਵੀ ਸਤਿਗੁਰ ਸੀ ਨਾ, ਉਹਦੇ ਵੱਲ ਇਸ਼ਾਰਾ ਹੈ। ਸਤੇ ਗੁਰ ਤੁਮ ਹੈ, ਇਹ ਉਹੀ ਹੈ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ, ਉਹਨੂੰ ਮਨਾਉਣਾ ਪੈਣਾ, ਉਸ ਚੀਜ਼ ਨੂੰ ਅੰਦਰ ਪ੍ਰਗਟ ਕਰਨਾ ਪੈਣਾ, ਫਿਰ ਸਭ ਕੁਛ ਹੋ ਜਾਣਾ। ਔਰ ਪ੍ਰਗਟ ਹੋਣਾ ਹੀ ਉਹ ਕਰ ਪ੍ਰਗਟ ਆਖ ਸੁਣਾਇਆ, ਨਾਮ ਨੂੰ ਆਖ, ਉਹਨੂੰ ਹੀ ਸੋਹਣੇ ਦੀ ਕਮਾਈ ਕਰ, ਉਹਦੇ ਨਾਲ ਪ੍ਰਗਟ ਹੋ ਜਾਏਗਾ। ਸਤੇ ਗੁਰ ਤੁਮ ਹੈ ਕੋ ਹੋਏ ਦਇਆਲਾ, ਸੰਤ ਸੰਗੇ ਤੇਰੀ ਪ੍ਰੀਤੇ। ਇਹ ਬਾਹਰਲਾ ਕੋਈ ਸੰਤ ਨਹੀਂ ਹੈ, ਉਹ ਸਤਿਗੁਰ ਨੇ ਸੰਤ ਕਿਹਾ ਹੈ। ਦੋ ਤਿੰਨ ਤਿੰਨ ਲਫ਼ਜ਼ ਇੱਕੋ ਥਾਂ ਆ ਜਾਣਗੇ, ਜਿੱਦਾਂ ਕਿੱਦਾਂ ਤਤ ਨਿਰੰਜਨ ਜੋਤੇ, ਦੇਖੋ ਕਿੰਨੇ ਲਫ਼ਜ਼ ਆ ਰਹੇ ਇੱਕ ਦੀ, ਤਤ ਨਿਰੰਜਨ ਜੋਤੇ ਸਬਾਈ ਸੋਹੰਗ, ਭੇਦ ਨਾ ਕੋਈ ਜੀ। ਉਹ ਅੱਗੇ ਕਿੰਨੇ ਲਫ਼ਜ਼ ਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਗੁਰ, ਫਿਰ ਲਿਖਿਆ ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਆ। ਇਸ ਕਰਕੇ ਕਈ ਕਈ ਲਫ਼ਜ਼ ਇੱਕ ਲਾਈਨ ਚ ਆਉਣਗੇ, ਹੋਣਗੇ ਸਾਰੇ ਇੱਕੋ ਹੀ ਚੀਜ਼ ਨੂੰ ਦੁਹਰਾਉਣ। ਇਹ ਜਿਹੜਾ ਚੀਜ਼ ਇਹ ਸਮਝ ਗਿਆ, ਇੱਥੇ ਸਾਨੂੰ ਸਤਿਗੁਰ ਅਲੈਦਾ ਕਰ ਦਿੰਦੇ ਨੇ। ਦੇਖੋ ਜੀ, ਸੰਤ ਸੰਗ ਸੰਤ ਦੀ ਵੀ ਲੋੜ ਹੈ, ਵਿੱਚ ਲਿਖੇ ਆ ਸਤਿਗੁਰ। ਇਹ ਐਸਾ ਸਾਡੇ ਨਾਲ ਅਨਿਆਈ ਹੋ ਰਹੀ ਹੈ, ਜੇ ਇੱਕ ਸ਼ਬਦ ਬਾਚ ਗਏ ਸਾਡੇ ਬੱਚੇ, ਇੱਕ ਸ਼ਬਦ ਸਮਝ ਗਏ, ਕੀ ਮਜਾਲ ਹੈ, ਸਾਨੂੰ ਕੋਈ ਗਲਤ ਕਰ ਸਕੇਗਾ। ਇਸ ਕਰਕੇ ਸਤਿਗੁਰ ਸੰਤ ਸਾਧ ਇੱਕੋ ਲਾਈਨ ਚ ਆਉਣਗੇ, ਕਈ ਕਈ ਵਾਰੀ ਉਹਨਾਂ ਦਾ ਭਾਵ ਇੱਕੋ ਹੋਏਗਾ। ਇਸ ਕਰਕੇ ਅਸੀਂ, ਕਿਉਂਕਿ ਅਸੀਂ ਰਾਹੋ ਦੀ ਤੁਕ ਦੇ ਦੁਆਲੇ ਪਾਉਣਾ, ਅਸੀਂ ਕਿਹਦਾ ਭਜਨ ਕਰ ਰਹੇ ਹਾਂ, ਰੱਬ ਦਾ ਭਜੋ ਜਗਦੀਸ਼, ਸੋ ਹਰ ਹਰ ਤੁਮਸਾ ਦੀ ਜਾਪੋ, ਉਸੇ ਦੀ ਗਾਂ ਸਾਰੀ ਹੈ। ਇਸ ਕਰਕੇ ਸਤੇ ਗੁਰ ਤੁਮ ਹੈ ਕੋ ਹੋਏ ਦਇਆਲਾ, ਕਿਆ ਮਜਾਲ ਹੈ, ਖਿਸਕ ਜੇ ਕੋਈ ਇੱਕ ਸ਼ਬਦ ਧਿਆਨ ਨਾ ਪੜਿਆ ਹੋਵੇ, ਉਥੋਂ ਬਾਅਦ ਸਾਰੇ ਸ਼ਬਦ ਉਸੇ ਤਰ੍ਹਾਂ ਦੇ ਹੋਣਗੇ। ਚਿਪਸ ਆਫ ਦੀ ਸੇਮ ਬਲਾਕ, ਬਰਡਸ ਆਫ ਦੀ ਸੇਮ ਫੈਦਰ, ਇੱਕੋ ਮਾਇਰਿੰਗ ਸਟਿਕ ਨਾਲ ਲਿਖੇ, ਕੀ ਮਜਾਲ ਹੈ, ਭਗਤਾਂ ਦੇ ਸ਼ਬਦ, ਮਹੱਲਿਆਂ ਦੇ ਸ਼ਬਦ, ਜਾਂ ਕੋਈ ਫਰਕ ਹੋ ਜਾਏ ਕਿਤੇ, ਉਹੋ ਹੀ ਰਹਾਉ, ਉਹੀ ਚੀਜ਼, ਉਹ ਇੱਕ ਦੀ ਪੂਜਾ ਰੱਬ ਨੂੰ, ਔਰ ਉਹੀ ਸੰਤ ਸਾਧ। ਆਪ ਸਾਰੇ ਹੀ ਬਾਣੀ ਗੁਰੂਆਂ ਨਾਲ ਗੁਰੂ ਬਣ ਕੇ ਨਹੀਂ ਲਿਖੀ,
ਅਸੀਂ 100% ਐਲਾਨ ਕਰਦੇ ਹਾਂ ਸਾਰੀ ਬਾਣੀ ਗੁਰੂਆਂ ਨੇ ਗੁਰੂ ਬਣ ਕੇ ਨਹੀਂ ਲਿਖੀ।
ਰੱਬ ਦੇ ਸੇਵਕ, ਰੱਬ ਦੇ ਲਾਲੇ ਗੋਲੇ, ਦਾਸਨ ਦਾਸ ਨੀ ਚੁੱਕ ਕੇ ਬਾਣੀ ਲਿਖੀ, ਗੁਰੂ ਬਣ ਕੇ ਬਾਣੀ ਨਹੀਂ ਲਿਖੀ, ਕਿਉਂਕਿ ਸਾਡਾ ਗੁਰੂ ਅਕਾਲ ਪੁਰਖ ਹੈ। ਇਹੋ ਹੀ ਇੱਕ ਥੰਮ ਰੂਲ ਸਮਝ ਲਓ ਕਿ ਸਾਰੀ ਬਾਣੀ ਗੁਰੂਆਂ ਨੇ ਗੁਰੂ ਬਣ ਕੇ ਨਹੀਂ ਲਿਖੀ, ਦਾਸ ਬਣ ਕੇ ਲਿਖੀ ਹੈ ਔਰ ਰੱਬ ਦੀ ਵਡਿਆਈ ਕੀਤੀ ਹੈ। ਇਸ ਕਰਕੇ ਇੱਥੇ ਵੀ ਸੰਤ ਸਤਿਗੁਰ ਸਾਧ ਸਾਰਾ ਹਰ ਮਹੱਲਾ ਰੱਬ ਨੂੰ ਕਹੇਗਾ ਸਤੇ ਗੁਰ ਤੁਮ ਹੈ ਕਉ ਹੋਏ ਦਇਆ ਸੰਤ ਸੰਗੇ ਤੇਰੀ ਪ੍ਰੀਤੇ। ਅੱਗੇ ਦੇਖੋ ਹੁਣ ਸਤਿਗੁਰ ਤੇ ਸੰਤ ਨਾਲ ਨੀ ਲੱਜ ਰੱਖਣੀ। ਆ ਦੇਖੋ ਅਗਲਾ ਲਫ਼ਜ਼ ਕੀ ਆ ਗਿਆ,
ਕਾਪੜ ਪੱਤੇ
ਪਰਮੇਸ਼ਰ ਰਾਖੀ। ਪਰਮੇਸ਼ਰ ਨੇ ਸਭ ਕੁਛ ਕਰਨਾ ਹੈ, ਇਸ ਕਰਕੇ ਸਤਿਗੁਰ ਸੰਤ ਸਾ ਸਹੀ ਨਾਂ ਲਿਖੇ ਹੋਣਗੇ। ਕਿਉਂ? ਕਿਉਂਕਿ ਬਾਬੇ ਨਾਨਕ ਦੇ ਆਉਣ ਤੋਂ ਪਹਿਲਾਂ ਸਤਿਗੁਰ ਤੇ ਸੰਤ ਦੇਹ ਹੁੰਦੇ ਸੀ। ਹਰ ਹਰ ਫੈਮਿਲੀ ਦੇ ਇੱਕ ਗੁਰੂ ਹੁੰਦਾ ਸੀ, ਉਹਨੂੰ ਸਤਿਗੁਰ ਕਹਿੰਦੇ। ਆ ਸਤਿਗੁਰ ਦਾ ਲਫ਼ਜ਼ ਜਿੱਦਾਂ ਹੈ ਪੁਆੜਾ ਤੇ ਰਾਧੋ ਸਵਾਮੀ ਲੈਦਾ ਦੇਹ ਚ ਸਤਿਗੁਰ ਲੈ ਗਏ। ਨਾਮ ਧਾਰੀਏ ਸਤਿਗੁਰ ਦੇਹ ਚ ਮੰਨਦੇ, ਸਾਡੀ ਬਾਣੀ ਨੀ ਦੇਹ ਚ ਮੰਨਦੀ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ। ਤੁਹਾਡਾ ਬੰਦਾ ਹੋਊਗਾ ਸਤਿਗੁਰੂ, ਪਰ ਸਾਡਾ ਸਤਿਗੁਰ ਇਹ ਨਹੀਂ ਹੈ। ਕਰੀਏ ਕੀ, ਸਾਡਾ ਸਤਿਗੁਰ ਤੇ ਗ੍ਰੰਥ ਸਾਹਿਬ ਬਣਾਤਾ, ਸਾਡਾ ਸਤਿਗੁਰ ਤੇ ਨਾਨਕ ਪ੍ਰਗਟਿਆ, ਸਾਡੇ ਬਾਬੇ ਨਾਨਕ ਨੂੰ ਸਤਿਗੁਰ ਬਣਾਤਾ, ਗੁਰੂਆਂ ਨੂੰ ਸਤਿਗੁਰ ਨਹੀਂ। ਕਿੱਥੇ ਲੈ ਜਾਓਗੀ ਜੇ ਆਹ ਲਾਈਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਤੁਸੀਂ ਤੇ ਰੋਜ਼ ਹਰ ਵਾਰੀ ਗੁਰਪੁਰਬ ਮਨਾ ਰਹੇ ਹੋ, ਜਮਾ ਰਹੇ ਹੋ ਤੇ ਮਾਰ ਰਹੇ ਹੋ। ਸਤਿਗੁਰ ਨੂੰ ਸਮਝਣ ਜਿਹੜਾ ਬੱਚਾ ਜਾਂ ਜਿਹੜੇ ਅਸੀਂ ਸਤਿਗੁਰ ਨੂੰ ਸਮਝ ਗਏ, ਔਰ ਬੜਾ ਸੌਖਾ ਸਮਝਿਆ ਜਾਣਾ ਜੇ ਇਸ ਲਾਈਨ ਤੇ ਵੀ। ਸਤਿਗੁਰ ਵੇਦਾਂ ਸ਼ਾਸਤਰਾਂ ਚ ਐਡਾ ਵੱਡਾ ਲਫ਼ਜ਼ ਸੀ, ਬਾਬੇ ਨਾਨਕ ਕਿਹਾ ਭੁੱਲੀ ਭੁੱਲੀ ਮੈਂ ਫਰੀ, ਪਾਦਰ ਕਹੇ ਨਾ ਕੋਏ ਤੇ ਪੁੱਛੂ ਜਾਏ ਸਿਆਣਿਆਂ ਦੁੱਖ ਮੇਰਾ ਕਾਟੇ ਕੋ। ਸਤਿਗੁਰ ਦੀ ਐਡੀ ਵਡਿਆਈ ਦੱਸੀ ਵੇਦ ਇਸ ਬ੍ਰਹਮ ਗਿਆਨ ਚ, ਵੇਦਾਂ ਸ਼ਾਸਤਰਾਂ ਸ਼ੁਰੂ ਚ, ਇਹ ਸਤਿਗੁਰ ਕੀ ਹੋਇਆ? ਫਿਰ ਆਪੇ ਜਵਾਬ ਦਿੰਦੇ ਵੀ ਸਾਚਾ ਸਤਿਗੁਰ ਮਨੇ ਵਸੇ, ਸਾਜਨਤੀ ਠਾਏ ਨਾਨਕ ਮਨ ਤ੍ਰਿਪਤਾਸੀਏ ਸਿਫਤੀ ਸਾਚੇ ਨਾਏ। ਸਤਿਗੁਰ ਦੇ ਅੰਦਰ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ, ਉਹਦੇ ਲੱਭਾ ਉਹ ਕੋਈ ਚੀਜ਼ ਹੀ ਹੋਰ ਹੈ। ਇਸ ਕਰਕੇ ਪੈਰਲਲ ਲਫ਼ਜ਼ ਨੇ ਉਹਨਾਂ ਦੇ। ਉਹ ਹਰ ਇੱਕ ਦੇ ਫੈਮਿਲੀ ਦਾ ਇੱਕ ਸਤਿਗੁਰ ਹੁੰਦਾ ਸੀ, ਉਹਦੇ ਪੈਰ ਪੂਜਦੇ ਸੀ, ਉਹਨੂੰ ਏਦਾਂ ਮੰਨਦੇ ਸੀ, ਉਹਨੂੰ ਖੁਸ਼ ਕਰਦੇ ਸੀ, ਉਹ ਦਿਆਲ ਹੁੰਦਾ ਸੀ ਉਹਨਾਂ ਦਾ ਗੁਰੂ, ਤਾਂ ਟੱਬਰ ਤੇ ਮਿਹਰ ਹੁੰਦੀ ਸੀ, ਸਾਰਾ ਸਾਡਾ ਪੁਆੜੇ ਨਵੇੜ ਦਿੱਤਾ ਕਿ ਉਹਨੂੰ ਜੋਤ ਨੂੰ ਫੜੋ ਔਰ ਉਸਦੇ ਹਿਸਾਬ ਦੇ ਨਾਲ ਕਰੋ। ਇਸ ਕਰਕੇ ਉਹ ਸਤਿਗੁਰ ਤੁਮ ਕੋ ਹੋਏ ਦਿਆਲਾ, ਸਤੇ ਗੁਰ ਤੁਮ ਹੈ ਕੋ ਹੋ। ਤਦੇ ਤੇ ਸਾਰੇ ਰਾਧਾ ਸਵਾਮੀਆਂ ਦੇ ਬਰੇਨ ਬਾਦਸ਼ਾਹ ਹੋਏ, ਸਤਿਗੁਰ ਦੀ ਇੰਨੀ ਸਿਫਤ ਹੈ। ਉਹ ਸਤਿਗੁਰ ਜਿਸ ਵੇਲੇ ਲਫ਼ ਬਾਕੀ ਉਹ ਸਾਰੇ ਠੀਕ ਨੇ, ਜਿਸ ਵੇਲੇ ਸਤਿਗੁਰ ਦਾ ਲਫ਼ਜ਼ ਆਏਗਾ ਆਪਣੇ ਆਪ ਤੇ ਬਰਾਰਨਗੇ। ਅਸੀਂ ਕਹਿੰਦੇ ਹਾਂ ਵੀ ਬਾਬਾ ਨਾਨਕ ਜਿਹੜਾ ਲਿਖਦਾ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਬਾਬਾ ਨਾਨਕ ਕਹਿੰਦਾ ਮੇਰੇ ਬਗੈਰ ਨੀ ਪਾਵੇ, ਇਹ ਬਾਬੇ ਨਾਨਕ ਨੂੰ ਸਤਿਗੁਰ ਮੰਨ ਲਏ। ਇਸ ਕਰਕੇ ਉੱਕਾ ਹੀ ਅੱਜ ਸੇਧਾਂ 300 ਸਾਲ ਚ ਕਦੀ ਸ਼ਬਦਾਂ ਦੇ ਹਿਸਾਬ ਨਾਲ ਦਲੇਰੀ ਕਰਕੇ ਜਾਂ ਇਨਸਾਫ ਕਰਕੇ, ਬਾਣੀ ਨਾਲ ਇਨਸਾਫ ਕਰਕੇ ਕਦੀ ਕਿਸੇ ਨੇ ਨੀ ਕਿਹਾ, ਕਿਉਂਕਿ ਉਹਦੇ ਪੈਰੋਕਾਰ ਘੱਟਦੇ। ਅਗਰ ਇਹ ਸਤਿਗੁਰ ਲਫ਼ਜ਼ ਹਟਾ ਦੇ ਵੀ ਇਹ ਕਿਤਾਬ ਸਤਿਗੁਰ ਨਹੀਂ ਹੈ, ਬਾਬਾ ਨਾਨਕ ਸਤਿਗੁਰ ਨਹੀਂ ਹੈ, ਦੁਨੀਆਂ ਨੂੰ ਮਾਰਨਾ ਪਏਗੀ, ਉਹਦਾ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੋਏਗਾ। ਪਰ ਜਦੋਂ ਬਾਣੀ ਦੀ ਲੋ ਲੱਗ ਜਾਏ, ਸ਼ਬਦਾਂ ਦੀ ਦਇਆ, ਹਰ ਇੱਕ ਨੂੰ ਸੁਰਤ ਆਏਗੀ, ਦਲੇਰੀ ਦੀ ਇੱਕ ਇਹ ਸਭ ਤੋਂ ਕੰਮ ਕੀ ਹੈ, ਏਅਰ ਟੂ ਬ੍ਰੇਕ ਦੀ ਆਈਸ, ਇਹ ਪਹਿਲਾ ਕਦਮ ਚੱਕਣਾ ਹੀ ਹੈ। ਲੇਕਿਨ ਉਹਦੇ ਪਿੱਛੇ ਸਤਿਗੁਰੂ ਹੋਏਗਾ, ਜੇ ਅਸਲ ਹੈ ਉਹ ਸਤਿਗੁਰੂ ਜੋ ਉਹਦੇ ਪਿੱਠ ਪਿੱਛੇ ਹੋਏਗਾ, ਸਾਰਾ ਹਾਜ਼ਰ ਹੈ ਉਹਨੇ ਉਹਦੇ ਆਪਣਾ ਹੀ ਭਾਣਾ ਵਰਤਾਇਆ ਵੀ ਸਹੁਰਿਆਂ ਨੂੰ ਇੱਧਰ ਲਾਇਆ ਵੀ ਜਦੋਂ ਉਹਦਾ ਭਾਣਾ ਵਰਤਿਆ ਐਂ ਇੱਕ ਮਿੰਟ ਚ ਸਾਰੀ ਧੁੰਦ ਸਾਫ਼ ਹੋ ਜਾਣੀ ਹੈ। ਇਸ ਕਰਕੇ ਸਤਿਗੁਰ ਲਫ਼ਜ਼ ਦੇਹ ਨਹੀਂ ਹੈ। ਜੇ ਅਸੀਂ ਇਸ ਰੈਲੇਟਿਵ ਗਿਆਨ ਨੂੰ ਸਮਝ ਗਏ ਵੀ ਇਹ ਹਿੰਦੂਆਂ ਚ ਪਹਿਲਾਂ ਦੇਹ ਚ ਮੰਨਿਆ ਜਾਂਦਾ, ਸਾਡਾ ਗਿਆਨ ਦੇਹ ਨਹੀਂ ਮੰਨਦਾ, ਇੱਥੇ ਤੇ ਪ੍ਰਗਟ ਗੁਰਾਂ ਕੀ ਦੇਹ, ਗੁਰੂ ਗ੍ਰੰਥ ਜੀ ਕਰੀਏ ਕੀ, ਉਹਦੇ ਅੱਗੇ ਖੜੋ ਕੇ ਦੇ ਆਰ ਮੌਕਿੰਗ ਦੇ ਆਲ ਦੀ ਪ੍ਰਿੰਸੀਪਲ ਆਫ ਦਿਸ ਗਿਆਨ ਵੀ ਤੂੰ ਠਾਕਰ ਠਾਕਰ ਰੱਬ ਨੂੰ ਕਿਹਾ ਤੂੰ ਠਾਕਰ ਤੂੰ ਪੈਰ ਦਾ, ਅਸੀਂ ਕਿਤਾਬ ਅੱਗੇ ਸਾਰੇ ਬੱਚਿਆਂ ਨੂੰ ਖੜੇ ਕਰਦੇ ਤੂੰ ਠਾਕਰ ਤੂੰ, ਬੱਚਿਆਂ ਦਾ ਤੇ ਭੱਠਾ ਬੈਠ ਗਿਆ ਵੀ ਆਹ ਠਾਕਰ ਹੈ ਜੀ ਜਿਹਦੇ ਅੱਗੇ ਦੋਨੋਂ ਹੱਥ ਜੋੜ ਕੇ ਅਰਦਾਸ। ਤਦੇ ਤੇ ਸਾਰੀ ਦੁਨੀਆਂ ਨੂੰ ਦੁੱਖ ਆ ਜੀ ਇਹ ਬੈਠ ਕੇ ਇਹ ਅਰਦਾਸ ਖੜੇ ਹੋ ਕੇ ਨੀ ਕਰਦੇ, ਉਹ ਇਹ ਉੱਠ ਕੇ ਬੈਠ ਕੇ ਤੇ ਨਵਾਜ਼ ਕਰਦੇ ਸੀ ਉਹ ਸਾਰੇ ਪ੍ਰਤੀ, ਤੁਸੀਂ ਸਾਨੂੰ ਖੜੇ ਕਿੰਨੀ ਕੁ ਵਾਰੀ ਖੜੇ ਉੱਠੇ ਕਰਦੇ ਹੋ ਸਾਰੀ ਸੰਗਤ ਨੂੰ, ਕਦੀ ਸੁੱਖ ਆਸਣ ਦੀ ਅਰਦਾਸ ਹੈ ਜੀ, ਕਦੀ ਪ੍ਰਕਾਸ਼ ਦੀ ਅਰਦਾਸ, ਉਹ ਉੱਠਦੇ ਰਾਮ ਨਾਲ ਦੀ ਬਹਿ ਨਹੀਂ ਸਕਦੇ। ਇਸ ਕਰਕੇ ਉੱਥੇ ਵੀ ਠਾਕਰ ਕਿਤਾਬ ਨੂੰ ਬਣਾਤਾ, ਉਹਦੇ ਅੱਗੇ ਸਾਡੇ ਹੱਥ ਜੁੜਾ ਕੇ, ਤੂੰ ਠਾਕਰ ਤੂੰ ਪੈਰ ਦਾਸ ਜੀਓ ਪਿੰਡ ਸਭ ਤੇਰੀ ਦਾਸ। ਇਹ ਐਸੀਆਂ ਵਗਿਆ ਹੋ ਰਹੀਆਂ ਜਿਹੜੀਆਂ ਕਿ ਸਾਨੂੰ ਤੋੜਨੀਆਂ ਪੈਣੀਆਂ ਹੁਣ।
ਔਰ ਗਿਆਨ ਦਾ ਵਾਸਤਾ ਹੈ ਵੀ ਜੇ ਜਨਮ ਸੁਧਾਰਨਾ ਜਾਂ ਅਗਾਂਹ ਆਪਣੀ ਪੀੜ੍ਹੀ ਪਹੁੰਚਾਉਣੀ ਹੈ ਬੱਚਿਆਂ ਦੀ, ਤੇ ਉਹਨਾਂ ਨੂੰ ਆਮ ਜਿਹੜੇ ਸ਼ਬਦ ਪੜ੍ਹਦੇ ਉਹਨਾਂ ਦਾ ਰੈਨ ਖੁਲਾਸਾ ਕਰਕੇ ਦੇਈਏ ਵੀ ਬੱਚੇ ਇਹਨਾਂ ਨੂੰ ਪੁੱਛੋ ਜਰਾ ਵੀ ਇਹ ਸ਼ਬਦ ਕੀ ਕਹਿੰਦਾ ਹੈ, ਕੀ ਮਜਾਲ ਹੈ ਜੋ ਉਹਦਾ ਜਵਾਬ ਦੇ ਸਕਣ। ਇਸ ਕਰਕੇ ਇੱਥੇ ਠਾਕਰ ਸਤਿਗੁਰ ਸੰਤ ਸੌਤ ਦੇ ਨਹੀਂ ਹੈ ਸਾਡੀ। ਇਸ ਕਰਕੇ ਇਹ ਸ਼ਬਦ ਇੱਥੋਂ ਰਹਾਉ ਤੋਂ ਬਾਅਦ ਸ਼ੁਰੂ ਹੁੰਦਾ ਵੀ ਉਹ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਾ ਕਰਨ ਕਰਾਵਨ ਸਗਲ ਵਿਦ ਸੋ ਸਤਿਗੁਰੂ ਹਮਾਰਾ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਭਾਰਾ। ਇਸ ਕਰਕੇ ਜੋ ਕੁਛ ਕਰਨਾ ਹੈ ਉਸ ਜੋਤ ਨਾਲ ਜਿਹੜਾ ਕਿ ਜੁਗ ਜੁਗ ਤੂੰ ਕਰਦਾ ਆ ਰਿਹਾ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਉਹੀ ਪੈਜ ਉਹੀ ਹੁਣ ਵਰਤ ਰਿਹਾ, ਉਹੀ ਗਾਂਹ ਵਰਤੇਗਾ। ਇਸ ਕਰਕੇ ਸਤਿਗੁਰੂ ਕ੍ਰਾਈਸਟ ਦਾ ਵੀ ਉਹੀ ਸਤਿਗੁਰੂ ਹੈ, ਹਜ਼ਰਤ ਮੁਹੰਮਦ ਸਾਹਿਬ ਦਾ ਵੀ ਉਹ ਸਤਿਗੁਰੂ ਹੈ, ਮੋਸਿਸ ਦਾ ਵੀ ਉਹੀ ਸਤਿਗੁਰੂ ਹੈ। ਉਹ ਸਤਿਗੁਰੂ ਕੀ ਹੈ? ਸਤਿਗੁਰੂ ਹੈ ਇੱਕ ਰੱਬ ਦਾ ਲੈਫਟੀਨੈਂਟ ਸਰੂਪ, ਜਿਹੜਾ ਸਭ ਕੁਛ ਰੱਬ ਤੇ ਬਹੁਤ ਵੱਡੀ ਚੀਜ਼ ਹੈ, ਉਹਦਾ ਇੱਕ ਲੈਫਟੀਨੈਂਟ ਸਰੂਪ ਹੈ ਜਿਹੜਾ ਕਿ ਸਾਰੇ ਭਗਤ ਹੋਏ ਹੈ। ਇਹਨਾਂ ਦੇ ਜਿਹੜੇ ਪੈਰੋਕਾਰ ਹੁੰਦੇ ਆ ਉਹਨਾਂ ਨੂੰ ਫਿਰ ਵੰਡ ਵੁੰਡ ਕੇ ਉੱਧਰ ਅਧਰ, ਜਦੋਂ ਸਾਡਾ ਗੁਰੂਆਂ ਦਾ ਮੂੰਹ ਮੱਥਾ ਵਿਗਾੜ ਸਿੱਟਿਆ ਵੀ ਉਹ ਆਹ ਸੀ ਜੀ ਆਹ ਸੀ, ਕਈ ਨਹੀਂ ਸੀ, ਉਹ ਸਾਰੇ ਭਗਤ ਸੀ। ਇਸ ਕਰਕੇ ਬਾਣੀ ਭਗਤ ਬਣ ਕੇ ਲਿਖੀ ਹੈ, ਬਾਣੀ ਗੁਰੂ ਬਣ ਕੇ ਨਹੀਂ ਲਿਖੀ। ਇਸੇ ਕਰਕੇ ਉੱਤੇ ਗੁਰੂਆਂ ਦਾ ਨਾਂ ਕੋਈ ਨਹੀਂ ਹੈ, ਮਹੱਲੇ ਨੇ ਕਿ ਦੇ ਨਹੀਂ ਹੈ ਕੋਈ। ਇਸ ਕਰਕੇ ਜਿਹੜੀ ਚੀਜ਼ ਹੈ ਇਹ ਸਤਿਗੁਰ ਨੂੰ ਸਮਝ ਗਏ ਤੇ ਸਾਰਾ ਮਾਮਲਾ ਸਾਫ਼ ਹੋ ਗਿਆ। ਸਤੇ ਗੁਰ ਤੁਮ ਹੈ ਕਹੋ ਹੋਏ ਦਇਆਲਾ, ਸੰਤ ਸੰਗੇ ਤੇਰੀ ਪ੍ਰੀ। ਉਹਨਾਂ ਦਾ ਸੰਤ ਹਿੰਦੂਆਂ ਦਾ ਸੰਤ, ਪਹਿਲਾਂ ਬਾਬੇ ਨਾਨਕ ਤੋਂ ਸੰਤ ਦੇਹ ਚ ਹੁੰਦਾ ਸੀ, ਸਾਡਾ ਸੰਤ ਦੇਹ ਚ ਨਹੀਂ ਹੈ, ਸ਼ਬਦ ਰੂਪ ਹੈ। ਇਸੇ ਕਰਕੇ ਬਾਬੇ ਨਾਨਕ ਨੂੰ ਲਿਖਿਆ ਸਾਬਦ ਅਖੁੱਟ ਬਾਬਾ ਨਾਨਕ, ਉਹਨੂੰ ਨਹੀਂ ਲਿਖਿਆ ਕਿਤੇ ਵੀ ਦੇਹ। ਇਸ ਕਰਕੇ ਜਪਣ ਵਾਲੇ ਦੀ ਵੀ ਦੇਹ ਨਹੀਂ ਰਹਿੰਦੀ, ਜਿਹਨੂੰ ਜਪਦਾ ਉਹਦੀ ਵੀ ਦੇਹ ਨਹੀਂ ਤੇ ਸ਼ਬਦ ਦੀ ਵੀ ਦੇਹ ਹੈ ਨਹੀਂ। ਇਸ ਕਰਕੇ ਕਿਸੇ ਦੀ ਦੇਹ ਨਹੀਂ ਹੈ, ਐਸੀ ਸਪਿਰਚੁਅਲ ਚੀਜ਼ ਹੈ। ਉਹਨੂੰ ਸਮਝ ਗਏ, ਸਾਰਾ ਸਮਝ। ਅੱਗੇ ਦੇਖੋ ਕਿਨ ਕਾਪੜ ਪੱਤ ਪਰਮੇਸ਼ਰ ਰਾਖੀ, ਪਰਮੇਸ਼ਰ ਹੈ ਸਭ ਕੁਛ ਹੀ, ਉਹੀ ਉਹਦਾ ਹੀ ਸਰੂਪ ਸਤਿਗੁਰੂ ਹੈ, ਉਹਦਾ ਹੀ ਸਰੂਪ ਸਾਰੀ ਦੁਨੀਆਂ ਹੈ। ਇਸ ਕਰਕੇ ਪਰਮੇਸ਼ਰ ਹੈ ਸਭ ਤੋਂ, ਅਸੀਂ ਸਿੱਧੇ ਅਸੀਂ ਕਿਹਦੇ ਗਏ? ਵਾਹਿਗੁਰੂ ਜੀ ਕਾ ਖਾਲਸਾ, ਅਸੀਂ ਕਿਹਦੇ ਗੁਰੂ ਦੇ ਸਿੱਖ ਨਹੀਂ ਹੈ, ਅਸੀਂ ਵਾਹਿਗੁਰੂ ਦਾ ਜਾਂ ਖਾਲਸਾ ਵਾਹਿ ਉਹਦੀ ਜੈ ਕਰਨੀ ਹੈ। ਇਸ ਕਰਕੇ ਸਿੱਧੇ ਪਰਮੇਸ਼ਰ, ਹਰ ਸ਼ਬਦ ਸਿੱਧਾ ਪਰਮੇਸ਼ਰ ਨਾਲ ਜੋੜੇਗਾ।
ਕਾਪੜ ਪੱਤੇ ਪਰਮੇਸ਼ਰ ਰਾ,
ਇਹ ਕਾਪੜ ਪੱਤ ਦਰਗਾਹ ਦੇ ਵਿੱਚ ਜਾ ਕੇ ਸਾਰਾ ਉਹ ਸਾਰਾ ਕਹਿੰਦੇ ਨਾ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਉਸ ਵੇਲੇ ਜਿਹੜਾ ਕੱਪੜਾ ਪਰਮੇਸ਼ਰ ਹੈ ਰੂਹਾਂ ਸੱਜੀਆਂ ਜਾਂਦੀਆਂ, ਬਾਕੀਆਂ ਦੇ ਬੁਰੇ ਹਾਲ ਹੁੰਦੇ, ਇਹ ਉਹ ਦਸ਼ਾ ਹੈ। ਤੇ ਅੱਗੇ ਲਫ਼ਜ਼ ਬੜਾ ਖਤਰਨਾਕ ਆ ਰਿਹਾ ਹੈ ਜਿਹੜਾ ਕਿ ਜਣਾ ਖਾਣਾ ਹੀ ਕੀਰਤਨ, ਉਹ ਕੀਰਤਨ ਦੇ ਨੰਨੇ ਨੂੰ ਔਂਕੜ ਹੈ, ਉਹ ਅੰਦਰਲੀ ਦਸ਼ਾ ਹੈ। ਇਸ ਕਰਕੇ ਉਹ ਆ ਰਿਹਾ ਹੈ
ਕਾਪੜ ਪੱਤੇ ਪਰਮੇਸ਼ਰ ਰਾਖੀ।
ਦੇਖੋ ਭੋਜਨ ਦੇ ਨੰਨੇ ਨੂੰ ਵੀ ਔਂਕੜ ਹੈ, ਕੀਰਤਨ ਦੇ ਨੰਨੇ ਨੂੰ ਵੀ ਔਂਕੜ ਹੈ, ਦੋਨੋਂ ਅੰਦਰਲਾ ਸੱਚਾ ਤੇ ਸ਼ਬਦ। ਔਂਕੜ ਜਿੱਥੇ ਜ਼ਿਆਦਾ ਆ ਜਾਏ, ਔਂਕੜ ਦਾ ਆਮ ਭਾਵ ਜ਼ਿਆਦਾ ਹੈ ਅੰਦਰਲਾ ਸੱਚਾ ਤੇ ਸ਼ਬਦ ਰੂਪੀ। ਇਸ ਕਰਕੇ ਭੋਜਨ ਵੀ ਸ਼ਬਦ ਰੂਪੀ ਹੈ।
ਭੋਜਨ ਕੀਰਤਨ,
ਇਹ ਨਹੀਂ ਹੈ ਵੀ ਸੰਡੇ ਦੇ ਸੰਡੇ ਜਾ ਕੇ ਸੁਣਨਾ ਕੀਰਤਨ ਸੁਣੀ, ਉਹ ਤੁਹਾਨੂੰ ਨੇਤੀ ਸੁਣਦਾ ਹੈ, ਕੀਰਤਨ ਨੀਤ। ਇੱਥੇ ਸੰਡੇ ਸੰਡੇ ਜਾ ਕੇ ਰਾਗੀ ਕੀਰਤਨ ਕਰ ਦੇਣਗੇ ਜਾਂ ਸਾਰੇ, ਤੇ ਨਿਤ ਕੌਣ ਸੁਣਾਉਂਦਾ? ਇਹ ਨਿਤ ਤੁਹਾਡੇ ਅੰਦਰ ਹੋਣਾ ਵਾ, ਨੀਤ ਦਾ ਲਫ਼ਜ਼ ਹੈ। ਐਸੇ ਐਸੇ ਵਿੰਗ ਵਲੇਵੇਂ ਪਾਏ ਹੈ ਨਾ ਗਿਆਨ, ਮਜਾਲ ਹੈ ਕੋਈ ਇੱਥੋਂ ਬਾਹਰ ਚੱਲ ਜਾਏ, ਪਰ ਇਹ ਜਾਣ ਬੁੱਝ ਕੇ ਇਹਨਾਂ ਨੂੰ ਪਤਾ ਹੀ ਨਹੀਂ। ਗਿਆਨਹੀਣ, ਅਗਿਆਨ ਪੂਜਾ, ਅੰਧ ਵਰਤਾਰਾ, ਭਾਵ ਦੂਜਾ, ਸਾਰੀ ਚੀਜ਼ ਹੈ। ਸੰਗਤ ਐਜੂਕੇਟ ਨਹੀਂ ਹੈ, ਜਿਨ ਚਿਕਰ ਅਸੀਂ ਐਜੂਕੇਟ ਨਹੀਂ ਹੋਵਾਂ, ਇੱਕ ਸ਼ਬਦ ਵੀ ਸਮਝ ਗਏ ਬੰਤਰ ਉਹਦੀ, ਸਾਰਾ ਅਸੀਂ ਹੁਣ ਕੀਰਤਨ ਅੱਗੇ ਨੀਤ ਪਾਤ। ਹੁਣ ਆਮ ਤੇ ਕੀਰਤਨ ਨੀਤ ਨਹੀਂ, ਉਹ ਨੀਤ ਤੁਹਾਡੇ ਅੰਦਰ ਹੀ ਹੋਣਾ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਸਤਿਗੁਰ ਪੂਰਾ। ਇਸ ਕਰਕੇ ਉਹ ਅੰਦਰ ਹੈ ਸਾਰਾ ਕੁਛ, ਉਹੀ ਅਦਲੀ ਇਸ਼ਾਰਾ ਹੈ।
ਕਾਪੜ ਪੱਤੇ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤੇ।
ਇਹ ਦੋ ਦੋ ਤੁਕਾਂ ਦੇ ਪਦੇ ਹੈ ਕਿ ਦੋ ਅੰਕ ਆ ਗਿਆ ਹੁਣ ਇਸ ਕਰਕੇ ਫਿਰ ਰਹਾ ਉਹਦੇ ਤੋਂ ਅਸੀਂ ਦੁਹਰਾਉਣੀ ਹੈ ਕਿੱਦਾਂ ਮਿਲੇਗਾ ਸਾਨੂੰ ਸਾਰੀ ਚੀਜ਼ਾਂ।
ਨੇਮ ਖਨਾ ਬਿਸਰੋ ਤੁਮਹਿ ਕੋ ਹਰੇ ਹਰੇ ਸਦਾ ਭਜੋ।
ਪਹਿਲਾ ਪੂਤਾ ਮਾਤਾ ਕੀ ਸੀਸ ਤੇ ਦੇ ਦੇਣਗੇ ਤੇ ਅਗਲੀ ਲਾਈਨ ਕੌਣ ਕਮਾਉਂਦਾ? ਇਸ ਤੇ ਤਦੇ ਮਿਲਣੀ ਨਾ ਬੱਚੇ ਨੂੰ ਜਦ ਨੂੰ ਅਗਲੀ ਲਾਈਨ ਕਮਾ ਲੈ। ਪੂਤਾ ਮਾਤਾ ਕੀ ਸੀਸ ਗਾਉਣ ਨਾ ਥੋੜਾ ਵੀ ਸਾਰਾ ਹੋ ਜਾਣਾ ਵੀ ਹਾਂ ਸ਼ਬਦ ਪੜ੍ਹ ਲਿਆ। ਆਹੋ ਹੀ ਧੀਰ ਹੈ ਸ਼ਬਦ ਗਾਉਣ ਦਾ ਸੁਣਨ ਦਾ ਅਮਲ ਲੱਗਾ। ਸਿੱਖ ਕੌਮ ਨੂੰ ਫੀਮ ਲੱਗੀ ਹੈ ਗਾਉਣ ਵਜਾਉਣ ਦੀ ਤੇ ਸ਼ਬਦ ਸੁਣਨ ਦੀ। ਇਹ ਐਸਾ ਅੰਤਰਾ ਅਮਲ ਹੈ ਜਿਹੜਾ ਸਾਨੂੰ 30 ਸਾਲ ਲੱਗਾ ਰਿਹਾ। ਇਹ ਚ ਬੜਾ ਮਜ਼ਾ ਆਉਂਦਾ। ਕੀਰਤਨ ਨੂੰ ਗਾ ਲਓ, ਸ਼ਬਦ ਨੂੰ ਗਾ ਲਓ, ਪਰ ਸ਼ਬਦ ਦੇ ਮੁਤਾਬਕ ਕੰਮ ਕਰਨਾ। ਸ਼ਬਦ ਦੇ ਗਾਉਣ ਨਾਲ ਕਲਿਆਣ ਨਹੀਂ ਹੋਣੀ। ਜਿੱਦਾਂ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਨੂੰ ਗਾਈ ਚੱਲੋਗੇ, ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦੀ ਰਹਿਣ ਸਵਾਈ ਕਰੀ ਚੱਲੋਗੇ, ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦਾ ਨਿਤਨੇਮ ਕਰੀ ਚੱਲੋਗੇ, ਇਹ ਸਾਰੇ ਸ਼ਬਦ ਕੀ ਹੈ?
ਇਹ ਅਕਾਲ ਪੁਰਖ ਦੀ ਐਸੀ ਪ੍ਰਿਸਕ੍ਰਿਪਸ਼ਨ ਹੈ ਜਿਹੜਾ ਮੈਨਕਾਇੰਡ ਨੂੰ ਸੁਖੀ ਕਰ ਸਕਦੀ ਸਦਾ ਲਈ। ਜਪੇ ਮਨ ਨਾਮ ਹਰੀ ਹੋਵੇ ਸਦਾ ਸੁਖੀ। ਲੱਖਾਂ UNO ਬਣ ਜਾਣ, ਲੱਖਾਂ ਚੰਦਰਮਾ ਤੱਕ ਪਹੁੰਚ ਜਾਏ ਦੁਨੀਆਂ, ਪਰ ਇਹ ਸੁਖੀ ਨਹੀਂ ਹੋ ਸਕਦੀ ਜਿੰਚ ਕਰੈਸ ਗਿਆਨ ਦੇ ਮੁਤਾਬਕ ਕੰਮ ਨਹੀਂ ਕਰਦੀ। ਮੈਨਕਾਇੰਡ ਸਦਾ ਦੁਖੀ ਰਹੇਗੀ। ਇੱਕ ਤੇ ਜਮ ਤੋਂ ਜਮਦੂਤ ਪੈਣਗੇ ਇਹਨੂੰ, ਇੱਕ ਇਹਨਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਸਦਾ ਹੀ ਮੈਨਕਾਇੰਡ ਦੇ ਦੁਸ਼ਮਣ ਅੰਦਰ ਇਹ ਦੁਖੀ ਹੁੰਦਾ ਰਹੇਗਾ ਇਨਸਾਨ। ਲੱਖਾਂ UNO ਬਣਾ ਲਓ, ਲੱਖਾਂ ਭਾਵੇਂ ਲੜਾਈ ਨਾ ਹੋਵੇ ਕੁਛ ਨਾ ਹੋਵੇ, ਪਰ ਜਿਹਨੇ ਚਿਕਰ ਰੱਬ ਦੇ ਅੰਡਰ ਗਿਆਨ ਨਹੀਂ ਆਉਂਦਾ ਮੈਨਕਾਇੰਡ ਸੁਖੀ ਨਹੀਂ ਹੋ ਸਕਦਾ। ਅਸੀਂ ਐਲਾਨ ਕਰਦੇ ਹਾਂ। ਇਸ ਕਰਕੇ ਤਾਂ ਲੋੜ ਹੈ ਭਈ ਜਿਹੜਾ ਸੁਖੀ ਹੋਣਾ ਹੈ ਉਹ ਅਸੀਂ ਅੰਦਰੋਂ ਸੁਖੀ ਹੋਣਾ ਹੈ। ਆ ਜਿਹੜਾ ਹੁਣ ਸ਼ਬਦ ਪੜ੍ਹ ਲਿਆ, ਇਹਦੇ ਗਾਉਣ ਨਾਲ ਸੁਖੀ ਨਹੀਂ ਹੋਣਾ। ਇੱਕ ਐਸਾ ਅਮਲ ਹੈ ਜਿੱਦਾਂ ਸ਼ਰਾਬੀ ਸ਼ਾਮ ਨੂੰ ਪੀਂਦਾ ਹੈ ਨਾ, ਦੋਸਤ ਆਉਂਦੇ ਆ ਖੁੱਲ ਜਾਂਦੇ ਪੈਗ ਬੋਤਲਾਂ ਗਲਾਸੀਆਂ ਫਿਰਦੀਆਂ, ਫਿਰ ਸ਼ਾਮ ਨੂੰ ਸਾਰੇ ਉਹ ਸਵੇਰ ਵੇਲੇ ਜਦੋਂ ਉੱਠਦਾ ਕਹਿੰਦਾ ਮੈਂ ਨੀ ਕਦੀ ਅੱਜ ਤੋਂ ਪੀਣੀ, ਮੈਂ ਛਾਹ ਸਿੱਤਰ ਮਾਰਦਾ ਮੈਂ ਨੀ। ਜਦੋਂ ਫਿਰ ਸ਼ਾਮ ਆਉਂਦੀ ਹੈ ਫਿਰ ਜਦੋਂ ਫਿਰ ਆ ਗਿਆ ਸੁਨੇਹਾ ਜੀ ਗੁਰਦੁਆਰੇ ਚ ਰਾਗੀ ਆਏ ਹੈ ਸ਼ਾਮ, ਹਾਂ ਚਲੋ ਜੀ ਕੀਰਤਨ ਸੁਣਨ, ਇਹ ਨਸ਼ਾ ਹੈ। ਸੁਣ ਵਾਲਿਆਂ ਨੂੰ ਵੀ ਸੁਣਾ, ਤੁਸੀਂ ਸਾਨੂੰ ਇਹ ਦੱਸੋ ਵੀ ਜਦੋਂ ਇਹ ਬਾਣੀ ਨਹੀਂ ਸੀ ਬਣੀ ਪਹਿਲੀ ਪਾਤਸ਼ਾਹੀ ਵੇਲੇ ਉਦੋਂ ਕਿਹੜਾ ਕੀਰਤਨ ਨਾਲ ਤਰਦੀ ਸੀ ਦੁਨੀਆਂ ਚ? ਕਾਹਦੇ ਨਾਲ ਤਰਦੀ? ਸਾਰੇ ਹੀ ਭਜਨ ਕਰਦੇ ਸੀ। ਉਹ ਅਸਲ ਚੀਜ਼ ਹੈ, ਨਿਮਖ ਨਾ ਬਿਸਰੋ ਤੁਮ ਕੋ ਹਰ। ਆ ਜਿਹੜਾ ਕੀਰਤਨ ਦਾ ਸੁਣਨਾ ਹੈ ਸਾਰੀ ਕੌਮ ਨੂੰ ਉਹ ਫੇਮ ਲੱਗੀ ਹੈ। ਇਸ ਇਹ ਕੀਰਤਨਾ ਟੇਪਾਂ ਚ ਕੀਰਤਨ ਸੁਣੀ ਜਾਣਾ ਰਾਗੀਆਂ ਦਾ ਸੁਣ, ਉਹ ਘੜੀ ਕਲੀ ਠੀਕ ਹੈ, ਪਰਮਾਨੈਂਟ ਅਸਰ ਕਿਸੇ ਤੇ ਨਹੀਂ ਹੋਏਗਾ। ਜਿਨ ਚਿਕਰ ਤੁਸੀਂ ਉਸ ਸ਼ਬਦ ਨੂੰ ਉਹਦੇ ਮੁਤਾਬਕ ਤੁਸੀਂ ਕਰਨੀ ਪ੍ਰਧਾਨਤਾ ਦੇ ਕੇ ਆ ਵੀ ਇਹਦੇ ਮੁਤਾਬਕ ਤੁਸੀਂ ਕੰਮ ਨਹੀਂ ਕਰਦੇ, ਪ੍ਰਿਸਕ੍ਰਿਪਸ਼ਨ ਕੱਖ ਨਹੀਂ ਖੋਣਾ। ਜਿਨ ਚਿਕਰ ਤੁਸੀਂ ਡਿਸਪੈਂਸਰੀ ਚ ਨਹੀਂ ਜਾਂਦੇ, ਦਵਾ ਨਹੀਂ ਲੈਂਦੇ, ਫਿਰ ਪਰਹੇਜ ਰੱਖ ਕੇ ਖਾਂਦੇ ਨਹੀਂ, ਕੱਖ ਨਹੀਂ ਹੈ। ਇਸ ਕਰਕੇ ਸਾਰੇ ਸ਼ਬਦ ਰੱਬ ਵੱਲੋਂ ਪ੍ਰਿਸਕ੍ਰਿਪਸ਼ਨ ਹੈ ਮੈਨਕਾਇੰਡ ਦੇ ਸੁਖੀ ਹੋਣ ਲਈ। ਆਹ ਸ਼ਬਦ ਐਸਾ ਹੈ ਵੀ ਹਰ ਬੰਦਾ ਸੁਖੀ ਹੋ ਸਕਦਾ ਜੇ ਆਹ ਰਹਾਉ ਦਾ ਕੰਮ ਕਰ ਜਾਏ।
ਨੇਮ ਖਨਾ ਬਿਸਰੋ ਤੁਮ ਕੋ ਹਰੇ ਹਰੇ ਸਦਾ ਭਜੋ ਜਗਦੀਸ਼।
ਜਦੋਂ ਸਦਾ ਭਜਿਆ ਜਗਦੀਸ਼, ਇਹ ਤੇ ਸਤਿਗੁਰ ਦਿਆਲ ਹੋਇਆ, ਹੈਪ ਹੈਜ਼ਰਲੀ ਸ਼ਬਦ ਨਹੀਂ ਲਿਖੇ। ਇਹ ਐਸੇ ਸ਼ਬਦ ਹੈ ਵੀ ਜਿਸ ਤਰ੍ਹਾਂ ਅੰਦਰ ਕਲਾ ਵਰਤਣੀ ਉੱਦਾਂ ਉੱਦਾਂ ਹੀ ਲਿਖੇ। ਪਹਿਲਾਂ ਕੀ ਹੋਇਆ, ਜਦੋਂ ਮੈਂ ਰਹਾਉ ਦੇ ਮੁਤਾਬਕ ਸਦਾ ਹੀ ਭਜਨ ਕਰਦਾ ਰਿਹਾ, ਫਿਰ ਸਤਿਗੁਰ ਮੈਨੂੰ ਦਿਆਲ ਹੋ ਗਿਆ। ਉਹ ਸਤਿਗੁਰ ਨੇ ਐਸਾ ਕੰਮ ਕੀਤਾ ਆਣ ਕੇ ਮੇਰੇ ਅੰਦਰ ਹੀ ਕੀਰਤਨ ਸ਼ੁਰੂ ਕਰਵਾ ਦਿੱਤਾ, ਅੰਦਰ ਹੀ ਕੀਰਤਨ। ਮੈਨੂੰ ਹੁਣ ਭੋਜਨ ਵੀ ਉਹ ਹੀ ਹੈ, ਜਿਸ ਕੇ ਹਿਰਦੇ ਗੁਰੇ ਸੁਭ ਦ੍ਰਿਸ਼ਟੇ ਸਭ ਉਪਰੇ ਕਰੀ, ਜਿਸ ਕੇ ਹਿਰਦੇ ਮੰਤਰ ਦੇ ਹਰੀ, ਅਖੰਡ ਕੀਰਤਨ ਤਿੰਨ ਭੋਜਨ ਚੂੜਾ, ਕਹੋ ਨਾਨਕ ਜੇ ਸਤਿਗੁਰ ਪੂਰਾ। ਇਸ ਕਰਕੇ ਆਹ ਕਲਾ ਉਦੋਂ ਵਧਣੀ ਜਦੋਂ ਸਤਿਗੁਰੂ ਨਾਲ ਖੁਸ਼ ਹੋ ਜਾਣਾ, ਤੁਸੀਂ ਨਾਮ ਜਪਦੇ ਹੋ, ਫਿਰ ਉਹਨੇ ਤੁਹਾਡੇ ਅੰਦਰ ਹੀ ਕੀਰਤਨ ਸ਼ੁਰੂ ਕਰ ਦੇਣਾ। ਕਾਪੜ ਪੱਤੇ ਪਰਮੇਸ਼ਰ ਰਾਖੀ ਭੋਜਨ ਨੇਤੀ ਤੁਹਾਨੂੰ ਸੁਣਦਾ ਰਹਿਣਾ ਅੰਦਰਲਾ ਕੀਰਤਨ, ਔਰ ਉਹ ਐਸਾ ਮਿੱਠਾ ਵਲਪਚੁਸ ਮਿਊਜ਼ਿਕ ਭੋਜਨ ਆ ਤੁਹਾਡਾ, ਜਿਹੜਾ ਕਿ ਚੱਖੇ ਪਤਾ ਲੱਗਦਾ ਪਰ ਪੜਿਆ ਵੀ ਸਵਾਦ ਆ ਜਾਂਦਾ ਵੀ ਹੈ ਇਹੋ ਜਿਹੀ ਵੀ ਦਸ਼ਾ ਹੈ। ਭੋਜਨ ਕੀਰਤਨ ਨੀਤ, ਫੇਰ ਇਥੋਂ ਬਾਅਦ ਅੰਦਰ ਨਾਦ ਵੱਜਣ ਲੱਗ ਪਿਆ ਕੀਰਤਨ, ਅੰਦਰੋਂ ਅੰਮ੍ਰਿਤ ਦੀਆਂ ਬੂੰਦਾਂ ਚਿਣਨ ਲੱਗ ਪਈ, ਔਰ ਫਿਰ ਉਹ ਆਕਸੀਜਨ ਪੀਂਦਾ ਅਮਰ ਹੋ ਜਾਂਦਾ ਸਦਾ ਲਈ। ਆਹ ਅਗਲੀ ਲਾਈਨ ਉਦੋਂ ਵਰਤਦੀ ਹੈ ਜਦੋਂ ਅੰਦਰ ਕੀਰਤਨ ਸ਼ੁਰੂ ਹੋ ਜਾਂਦਾ ਹੈ, ਔਰ ਉਥੋਂ ਬਾਅਦ ਦਸ਼ਾ ਕੀ ਹੈ ਅਗਲਾ ਅੰਕ ਆਉਂਦਾ ਹੈ
ਅੰਮ੍ਰਿਤ ਪੀ,
ਉਹ ਨੀ ਹੈ ਖੰਡੇ ਵਾਟੇ ਦੀ ਪੀਲ ਪੀ ਸਦਾ ਚਿਰ ਜੀ, ਐਸੇ ਮੋਮ ਇਹ ਪੁਜਾਰੀਆਂ ਨੇ ਐਸੇ ਜਾਲ ਪਾਏ ਹੈ, ਇਹਨੂੰ ਖੰਡੇ ਵਾਟੇ ਦੀ ਪੌਲ ਨੀ ਕਹਿੰਦੇ, ਕਹਿੰਦੇ ਜੀ ਅੰਮ੍ਰਿਤ ਪੀ, ਅੰਮ੍ਰਿਤ ਅੰਮ੍ਰਿਤ ਧਾਰੀ ਹੈ, ਕਿਹੜੀਆਂ ਧਾਰਾਂ ਵਗਣ ਡੀਆਂ ਤੁਹਾਡੇ ਅੰਮ੍ਰਿਤ ਦੀਆਂ।
ਉਹ ਬਾਣੀ ਦੇ ਲਫ਼ਜ਼ਾਂ ਦਾ ਮਾਹੌਲ ਉਡਾਇਆ, ਜੇ ਅੱਜ ਸਾਡਾ ਬੱਚਾ ਬੱਚਾ ਨੇ ਇਹਨਾਂ ਨੂੰ ਰੋਕੇਗਾ ਸਾਡੀਆਂ ਪੁਸ਼ਤਾਂ ਖਰਾਬ ਹੋ ਜਾਣਗੀਆਂ, ਸਾਨੂੰ ਬਾਣੀ ਦੀ ਸਮਝ ਨਹੀਂ ਆਏਗੀ। ਇਸ ਕਰਕੇ ਅੰਮ੍ਰਿਤ ਪੀਣਾ ਇਹ ਨਹੀਂ ਹੈ, ਇਹ ਬੈਪਟਿਜ਼ਮ ਹੈ, ਰਸਮ ਹੈ, ਇਹ ਪੀਵੋ ਭਾ ਖੰਡੇ ਧਾਰ ਲਫ਼ਜ਼ ਹੁੰਦਾ ਸੀ, ਇਹਨਾਂ ਨੇ ਹੁਣੇ ਅੰਮ੍ਰਿਤ ਬਣਾਇਆ ਹੈ। ਇਸ ਕਰਕੇ ਅੰਮ੍ਰਿਤ ਅੰਦਰ ਆਉਂਦਾ ਜਦੋਂ ਅੰਦਰ ਪਹਿਲਾਂ ਖੰਡ ਕੀਰਤਨ ਸ਼ੁਰੂ ਹੋ ਜਾਂਦਾ, ਉੱਥੋਂ ਬਾਅਦ ਫਿਰ
ਅੰਮ੍ਰਿਤ ਪੀ ਸਦਾ ਚਿਰ ਜੀਵੋ,
ਅੱਗੇ ਸਿਮਰਨ ਚੱਲ ਪਿਆ ਅੰਦਰ, ਦੇਖੋ ਹੁਣ ਅੱਗੇ ਜਪਣਾ ਰਿਹਾ
ਹਰ ਸਿਮਰਤ ਆਨੰਦ ਆਨੰਤਾ,
ਇੰਨੀਆਂ ਤਰੰਗਾਂ ਨਾਲ ਅੰਦਰ ਸਿਮਰਨ ਸ਼ੁਰੂ ਹੋ ਗਿਆ, ਅਨਕ ਤਰੰਗਾ। ਇਸ ਕਰਕੇ ਹਾਂ ਮੂਰਖ ਮੁਗਧ ਸਰਨਾਗਤੀ ਬਿਲ ਗੋਬਿੰਦ ਰੰਗਾ ਰਾਮ ਰਾਜੇ, ਗੁਰਪੂਰੇ ਹਰ ਪਾਇਆ ਹਰ ਭਗਤੇ ਇੱਕ ਮੰਗਾ, ਮੇਰਾ ਮਨ ਤਨ ਸਭ ਦੇਵ ਗਾਸਿਆ ਜਪੇ ਅਨਕ ਤਰੰਗਾ, ਅਨਕ ਤਰੰਗਾ ਨਾਲ ਅੰਦਰ ਸਿਮਰਨ ਸ਼ੁਰੂ ਹੋ ਗਿਆ। ਤੋ ਪਰ ਨਾਲ ਹੀ ਨਾਲ ਅੰਦਰ ਅੰਮ੍ਰਿਤ ਵਰਨ ਲੱਗ ਪਿਆ
ਅੰਮ੍ਰਿਤ ਪੀ ਸਦਾ ਚਿਰ ਜੀਵ ਹੋ ਹਰੇ ਸਿਮਰਤ,
ਆਨੰਦ ਨੀ ਹੈ ਇੱਥੇ ਆਨੰਦ ਹੈ, ਆਨੰਦ ਕਹਿੰਦੀ ਹੈ ਜਿਹੜਾ ਨਾਦ ਟੁੱਟਦਾ ਹੀ ਨਹੀਂ ਹੈ, ਆਨੰਦ ਜਿਹੜਾ ਨਾਦ ਕਦੀ ਬੰਦ ਹੀ ਨਹੀਂ ਹੁੰਦਾ ਉਹਨੂੰ ਆਨੰਦ ਕਹਿੰਦੀ ਹੈ। ਇਸੇ ਕਰਕੇ ਰਾਮ ਕਲੀ ਆਨੰਦ ਦੇ ਵਿੱਚ ਪਹਿਲਾਂ ਆਨੰਦ ਹੈ, ਆਨੰਦ ਪਿਆ ਮੇਰੀ ਮਾਂ ਏ, ਉਹ ਹੈ ਸਤਿਗੁਰੂ ਦਾ ਅੰਦਰ ਆ ਜਾਣਾ, ਸਤਿਗੁਰੂ ਮੈਂ ਪਾਇਆ, ਅਖੀਰ ਤੀ ਆਉਂਦੇ ਆ ਆਨੰਦ ਸੁਣ ਹੋ, ਉੱਥੇ ਆਨੰਦ ਸੁਣੋ ਨਹੀਂ ਹੈ, ਇਹੋ ਅਸੀਂ ਭੇਜ ਦੇ ਰਹੇ ਹਾਂ ਤੈਨੂੰ, ਅਨਹਦ ਨਾਦ ਜਿਹੜਾ ਟੁੱਟਦਾ ਹੀ ਕਦੇ ਨਹੀਂ ਉਹ ਤੈਨੂੰ ਸੁਣ ਲੱਗ ਪਏ, ਜਿਹਨੂੰ ਨਾਦ ਨੂੰ ਜੋਗੀ ਲੱਭ ਰਹੇ ਨੇ, ਜਿਹਨੂੰ ਨਾਦ ਨੂੰ ਅਨਹਦ ਅਨਹਤਾ ਸ਼ਬਦ ਵਾਜੰਤ ਭੇਰੀ ਆ ਰਾਧਾ ਸਵਾਮੀ ਜੀ, ਅਨਹਦ ਸ਼ਬਦ ਨਹੀਂ ਸੁਣਿਆ ਹਾਲੀ, ਇਹ ਤਾਂ ਲਾਗੇ ਪਏ ਆ, ਤੋ ਅਨਹਦ ਉਹਨੂੰ ਕਿਹਾ ਹੈ, ਉੱਥੇ ਉੱਤੇ ਆਨੰਦ ਨਹੀਂ ਹੋਏਗਾ, ਉੱਥੇ ਆਨੰਦ ਹੈ ਜਿਹੜਾ ਨਾਦ ਟੁੱਟਦਾ ਹੀ ਨਹੀਂ ਕਦੀ ਅਨਹਦ। ਇਸ ਕਰਕੇ ਇੱਥੇ ਵੀ ਆਨੰਦ, ਜਿੱਥੇ ਆਨੰਦ ਲਿਖਿਆ ਉੱਥੇ ਆਨੰਦ ਸੁਣ ਹੋ, ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਆਇਆ ਉਤਰੇ, ਉੱਥੇ ਆਨੰਦ ਹੈ ਸੁਣ ਹੋ, ਉਸ ਵੇਲੇ ਕੰਨਾਂ ਚ ਨਾਦ ਸੁਣ ਲੱਗ ਪੈਂਦਾ, ਇੱਥੇ ਵੀ ਉਹ ਹੀ ਹੈ। ਇਸ ਕਰਕੇ ਇੱਥੇ ਇਸੇ ਕਰਕੇ ਬਾਣੀ ਦੇ ਦਰਸ਼ਨ ਅਸੀਂ ਕਰਕੇ ਪੜ ਰਹੇ ਹਾਂ, ਆਨੰਦ ਹੈ
ਅੰਮ੍ਰਿਤ ਪੀਵੋ,
ਅੰਦਰ ਅੰਮ੍ਰਿਤ ਪੀ ਰਿਹਾ ਹੈ, ਅਨਕ ਤਰੰਗਾਂ ਨੂੰ ਸਿਮਰਨ ਚੱਲ ਪਿਆ ਹੈ, ਉਧਰ ਕੰਨਾਂ ਦੇ ਵਿੱਚ ਅਨੰਦ ਸ਼ਬਦ ਸੁਣ ਲੱਗ ਪਿਆ, ਅਨਹਦ ਸ਼ਬਦ, ਤੋ ਉਹਦੀ ਅਵਸਥਾ ਹੈ
ਅੰਮ੍ਰਿਤ ਪੀਵੋ ਸਦਾ ਚਿਰ।
ਹੁਣ ਇਹ ਸਾਰੀਆਂ ਸ਼ਬਦ ਪੜ ਕੇ ਪੁੱਤ ਪੁੱਤ ਨੂੰ ਸੀਸ ਮਿਲ ਜੂਗੀ, ਪੂਤਾ ਮਾਤਾ ਕੀ ਸੀਸ ਪੜੇ ਆਏ ਜੀ, ਖੁਸ਼ ਹੈਗੇ ਸਾਡੇ ਪੁੱਤਰ ਨੂੰ ਸੀਸ ਮਿਲ ਦਿੱਤੀ, ਪੁਜਾਰੀ ਨਾਲ ਜਾਂ ਰਾਗੀਆਂ ਨਾਲ ਦੇ ਦਿੱਤੀ, ਉਹ ਸ਼ਬਦ ਤੇ ਬਹੁਤ ਗਾਂਹ ਜਾਂਦਾ ਸੀਸ ਤੋਂ ਵੀ। ਇਸ ਕਰਕੇ
ਅੰਮ੍ਰਿਤ ਪੀ ਸਦਾ ਚਿਰ ਜੀਵੋ ਹਰੇ ਸਿਮਰਤ ਆਨੰਦ ਆਨੰਦ,
ਅਜੀਬ ਕਿਸਮ ਦੀਆਂ ਅੰਦਰ ਕਲਾ ਵਰਤ ਜਾਂਦੀਆਂ, ਰੰਗ ਤਮਾਸ਼ੇ ਹੋਣ ਲੱਗ ਪੈਂਦੇ ਆ,
ਰੰਗ ਤਮਾਸ਼ਾ ਪੂਰਨ ਆਸਾ ਕਬ ਹੈ ਨਾ ਬਿਆਪੈ ਚਿੰਤਾ,
ਪਰ ਸਾਨੂੰ ਚਿੰਤਾ ਵੀ ਆਪਣੀ ਹੈ, ਸਾਡੀ ਤਾਂ ਸਟੇਜ ਨਹੀਂ ਹੈ, ਇਸ ਕਰਕੇ ਸਾਨੂੰ ਘਾਬਰਨਾ ਨਹੀਂ ਚਾਹੀਦਾ, ਨਾਮ ਜਪਣਾ ਸਾਡਾ ਸਭ ਤੋਂ ਔਖਾ ਕੰਮ ਹੈ, ਪਹਿਲੀ ਸਟੇਜ ਲੰਘਣਾ, ਨਾ ਇਹ ਚ ਸ਼ਾਂਤੀ ਆਉਣੀ ਹੈ
ਨਾ ਖੁਦਾ ਹੀ ਮਿਲਾ, ਨਾ ਮਸਾਲੇ ਸਨਮ, ਨਾ ਇਧਰ ਕੇ ਰਹੇ, ਨਾ ਉਧਰ ਕੇ, ਨਾ ਅੱਗਾ ਅੱਗੇ ਨਾਲ ਵੀ ਦੁਖੀ ਹੋ, ਅੱਗੇ ਨਾਲ ਵੀ ਬਿਗੇ ਨਾ ਆ। ਪਰ ਤੁਹਾਨੂੰ ਦੱਸਿਆ ਸੀ ਨਾ ਵੀ ਪਰਸੋਂ ਚੌਥ ਮੈਨੂੰ ਬੰਦਾ ਮਿਲਣ ਆਇਆ ਇੱਕ, ਉਹ ਸਾਰਾ ਮੈਨੂੰ ਸਵਾਲ ਕਹਿੰਦਾ ਜੀ ਇਹ ਨਾਮ ਜਪ ਨਾਲ ਇਹ ਖੁਸ਼ ਕਿਉਂ ਹੋ ਜਾਂਦੇ ਆ। ਕਹਿੰਦਾ ਜੀ ਮੈਨੂੰ ਇਹ ਦੱਸ ਭਾਈ ਨਾਮ ਜਪਣ ਵਾਲੇ ਇੰਨੇ ਖੁਸ਼ਕ ਕਿਉਂ ਹੋ ਜਾਂਦੇ? ਉਹ ਮੈਂ ਕਿਹਾ ਖੁਸ਼ਕ ਉਹਨਾਂ ਨੇ ਹੋਣਾ ਹੀ ਹੈ। ਪਹਿਲਾਂ ਕ੍ਰੋਧ ਆਉਂਦਾ ਉਸ ਵੇਲੇ ਜ਼ਿਆਦਾ ਨਾਮ ਜਪਣਾ, ਆ ਸਾਡਾ ਕਾਕਾ ਪੋਪ ਕਹਿੰਦਾ ਬਾਪੂ ਜਦ ਤੂੰ ਨਹੀਂ ਜਪਦਾ ਸੀ ਅਰੇ ਚੰਗਾ ਪਤਾ ਨੀ ਤੂੰ ਅੱਗ ਦਾ ਭਬੂਕਾ ਬਣ ਗਿਆ, ਹੁਣ ਮਾਰ ਜਾ ਤੇਰੀ ਛੇੜੀ। ਉਹ ਮੇਰੀ ਹਾਲ ਪੈ ਸੀ, ਉਹ ਬਾਬਾ ਵੀ ਗਰਮ, ਬਾਬੇ ਦੀਆਂ ਪੁੜੀਆਂ ਵੀ, ਉਹ ਵੀ ਗਰਮ, ਉਧਰ ਮੈਂ ਵੀ ਗਰਮ, ਲੜਾਈ ਪੜਾਈ ਹੁੰਦੀ ਰਹਿੰਦੀ ਹੈ ਪਿਓ ਪੁੱਤ ਦੀ। ਉਹ ਸਾਰਾ ਨਾਮ ਮੈਂ ਵੀ ਉਹ ਮੈਂ ਹੁਣ ਮੈਂ ਸਮਝਦਾ ਵੀ ਇਹ ਸਾਰਾ ਪਹਾੜਾ ਨਾਮ ਜਪਣ, ਕਿਉਂਕਿ ਕ੍ਰੋਧ ਜ਼ਿਆਦਾ ਹੋਊਗਾ। ਇਹ ਪੰਜੇ ਜਿਹੜੇ ਹੈ ਉਹ ਕਹਿੰਦੇ ਲੈ ਜਨਮਾਂ ਜਨਮਾਂ ਤੋਂ ਅਸੀਂ ਇਹਦੇ ਤੇ ਚੜ ਗਏ, ਅੱਜ ਕਿਹੜਾ ਪਹਾੜਾ ਸਾਡੇ ਉੱਤੇ, ਇਹ ਸਾਨੂੰ ਬਸ ਕਰਨਾ। ਕ੍ਰੋਧ ਜ਼ਿਆਦਾ ਆਊਗਾ। ਬਾਣੀ ਲਿਖਦੀ ਕਬੀਰ ਆਈ ਮੁਝ ਪੈ ਕਰ ਕਰ ਅਨਕ ਭੇਖ, ਅਮਰੋ ਆਖੇ ਗੁਰ ਆਪਣੇ ਉਨ ਕੀਨੂੰ। ਤਦੇ ਤੇ ਉਹ ਸ਼ਬਦ ਹੈ ਅਸੀਂ ਅੰਬ ਖੰਡੇ ਬਾਟੇ ਦੀ ਉੱਤੇ ਜਿਹੜਾ ਅਸੀਂ ਉਹ ਸ਼ਬਦ ਯਾਦ ਕੀਤਾ, ਉਹ ਮੇਰੀ ਆਪਣੀ ਅਵਸਥਾ ਰਾਖ ਪਿਤਾ ਪਰਾ ਮੇਰੇ ਸਭ ਗੁਣ ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ। ਮੈਂ ਕਿਹਾ ਉਹ ਸਾਰਾ, ਮੈਂ ਕਿਹਾ ਇਹ ਕਹਿੰਦੇ ਜੀ ਫਿਰ ਤੇ ਕ੍ਰੋਧ ਇਹਨਾਂ ਨੂੰ ਸਾਰਿਆਂ ਨੂੰ ਮਾਰ ਦੇਣਾ ਚਾਹੀਦਾ। ਮੈਂ ਕਿਹਾ ਨਹੀਂ ਸਾਡੀ ਬਾਣੀ ਚ ਇਹ ਨੀ ਲਿਖਿਆ, ਲੈ ਇਹਨਾਂ ਨੂੰ ਮਾਰ ਹੀ ਦਿੱਤਾ ਤੁਸੀਂ ਜ਼ਿੰਦਗੀ ਦਾ ਸਵਾਦ ਕੀ ਲਿਆ? ਸ਼ਖਸ ਨੂੰ ਮਾਰਦਾ ਕੌਣ ਮਾਰਦਾ, ਇਹ ਸਾਡੇ ਜੇ ਮਾਰਨਾ ਨਹੀਂ ਹੈ। ਕਹਿੰਦਾ ਜੀ ਫਿਰ ਮੈਂ ਕਿਹਾ ਇਹਨਾਂ ਨੂੰ ਵੱਸ ਚ ਰੱਖਣਾ, ਮੈਂ ਕਿਹਾ ਇਹਨਾਂ ਨੂੰ ਵੱਸ ਚ ਰੱਖਣਾ, ਤੁਹਾਡੀ ਭੈਣ ਤੁਹਾਡੇ ਨਾਲ ਜਾ ਰਹੀ ਹੈ, ਕਿਸੇ ਗੁੰਡੇ ਨਾਲ ਹੱਥ ਪਾਇਆ, ਤੁਸੀਂ ਕਹਿ ਦੋਗੇ ਮੇਰੀ ਦੂਜੀ ਭੈਣ ਵੀ ਘਰ ਹੈ ਜੀ ਉਹ ਵੀ ਲੈ ਜਾ। ਮੈਂ ਕਿਹਾ ਸਾਡੇ ਉਸ ਵੇਲੇ ਕ੍ਰੋਧ ਆਉਣਾ ਚਾਹੀਦਾ, ਬਾਂਹ ਵੱਢ ਕੇ ਪਰੇ ਨੀ ਸੁੱਟ ਦੇਣੀ ਚਾਹੀਦੀ। ਬੜਾ ਖੁਸ਼ ਆ, ਕਹਿੰਦਾ ਭਾਈ ਸਾਹਿਬ ਜੀ ਮੈਂ ਤਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਸ਼ਕ ਆ। ਮੈਂ ਕਿਹਾ ਅਸੀਂ ਇਹੋ ਜਿਹੀ ਨਾਨ ਵਾਇਲੈਂਸ ਨਹੀਂ ਵੀ ਇੱਧਰ ਮੂੰਹ ਪੇਟ ਵਾਲਾ ਦੂਸਰੇ ਉਹ ਅਵਸਥਾ ਹੋ ਰਿਹਾ, ਪਰ ਇੱਕ ਗੁੰਡਾ ਆਣ ਕੇ ਤੁਹਾਡੀ ਭੈਣ ਨੂੰ ਹੱਥ ਪਾ ਕੇ ਲਿਜਾਣ ਲਾ, ਤੁਸੀਂ ਕਹਿ ਜੇ ਠਹਿਰ ਠਹਿਰ ਮੈਂ ਮੇਰੀ ਦੂਸਰੀ ਭੈਣ ਵੀ ਹੈ ਤੁਮ ਬਹੁਤੀ ਲੈ ਜਾ। ਮੈਂ ਕਿਹਾ ਅਸੀਂ ਇਹ ਆਈਡੀਓਲੋਜੀ ਗਾਂਧੀ ਵਾਲੀ ਨਹੀਂ ਸਮਝਦੇ। ਮੈਂ ਕਿਹਾ ਅਸੀਂ ਤੇ ਬਾਂਹ ਵੱਢ ਕੇ ਰੱਖ ਦਾਂਗੇ ਅਗਲੇ। ਉਹ ਕਹਿੰਦਾ ਜੀ ਵਾਕਿਆ, ਮੈਂ ਕਿਹਾ ਪਹਿਲਾਂ ਅਸੀਂ ਹਰ ਮਿੰਟ ਨਾਲ ਦਸਮ ਪਾਤਸ਼ਾਹ ਵੀ ਕਹਿੰਦਾ ਚੁਕਾਰਾ ਦਮਾ ਹਿਲ ਤੇ ਦਰਗੁਦਸ਼ ਹਲਾਲਸਤ ਬੁਰਦਨ ਸ਼ਮਸ਼ੀ ਦੇ ਦਸਤ, ਸਾਰੇ ਹਿੱਲੇ ਬਾਨੇ ਕਰੋ ਜੇ ਨਾ ਮੰਨੇ ਤੇ ਮੂਰਖ ਗੰਢ ਪਵੇ ਮੂੰਹ ਮਾਰ। ਬਾਬਾ ਨਾਨਕ ਵੀ ਕਹਿੰਦਾ ਮੂਰਖ ਨੂੰ ਮੂਰਖ ਦੀ ਬੋਲੀ ਚ ਸਮਝਾਉਣਾ ਪੈਂਦਾ। ਫਿਰ ਇਸ ਕਰਕੇ ਜਿਹੜਾ ਕ੍ਰੋਧ ਹੈ ਉਹ ਜੰਗ ਚ ਕ੍ਰੋਧ ਹੀ ਨਾ ਆਊਗਾ, ਲੜੋਗੇ ਸਵਾ। ਦਸਾਂ ਪਾਤਸ਼ਾਹ ਸਨ ਤੇ ਪਾਓ ਨੀ ਖੰਡੇ ਬਾਟੇ ਦੀ, ਸਾਡੇ ਕ੍ਰੋਧ ਨੂੰ ਆਪਣੇ ਕੰਮ ਤੇ ਟਾਈਮ ਲੈਣਾ ਕਿ ਹਰ ਵੇਲੇ ਤੁਸੀਂ ਬਾਕੀਆਂ ਨੂੰ ਵੱਡੂ ਵੱਡੂ ਖਾਂਦੇ। ਕ੍ਰੋਧ ਦਾ ਮਤਲਬ ਹੈ ਇਹਨੂੰ ਵੱਸ ਚ ਰੱਖਣਾ, ਸੈਕਸ ਨੂੰ ਵੱਸ ਚ ਰੱਖਣਾ, ਲੋਭ ਨੂੰ ਵੱਸ ਚ ਰੱਖਣਾ, ਇਹਨਾਂ ਨੂੰ ਮਾਰਨਾ ਨਹੀਂ ਹੈ ਨਾ ਤੂੰ ਕੰਮ ਲੈਣਾ ਹੈ। ਇਸੇ ਕਰਕੇ ਪਹਿਲਾਂ ਪਹਿਲਾਂ ਅਡਵੈਣ ਹੋਗੇ ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਲਾਗੀ ਚੋਟ ਫਿਰਮ ਕੀ ਰਾਹ ਕਬੀਰਾ ਠੌਰ। ਇਹ ਕਦੀ ਨਾ ਕਦੀ ਸਾਰੇ ਵੱਸ ਆ ਜਾਣੇ ਆ, ਪਰ ਪਹਿਲਾਂ ਇਹਨਾਂ ਨੇ ਤੇਰੀ ਭੂਤ ਨੀ ਭੁਲਾ ਦੇਣੀ। ਤੂੰ ਕਹਿੰਦਾ ਯਾਰ ਚੰਗਾ ਸੀ ਪਹਿਲਾਂ, ਕਬੀਰ ਸਾਹਿਬ ਵੀ ਕਹਿੰਦੇ ਵੀ ਪਹਿਲਾਂ ਨਹੀਂ ਸੀ ਨਾਮ ਜਪਦੇ, ਬੜੀ ਸੁੱਖ ਦੀ ਨੀਂਦ ਸੌਂਦੇ ਸੀ, ਹੁਣ ਅਗਲੀ ਨੀਂਦ ਵੀ ਆਰਾਮ ਹੋ ਗਈ। ਇਹ ਪਹਿਲੀ ਪਹਿਲੀ ਅਵਸਥਾ ਹੈ, ਇਹ ਪਹਿਲਾਂ ਆਉਣਾ। ਇਸ ਕਰਕੇ ਪਹਿਲਾਂ ਹੀ ਸਾਰਾ ਕੁਛ ਕੰਮ ਨਹੀਂ ਹੋ ਜਾਣਾ, ਹਰ ਹਰ ਜੂੰ ਜੂੰ ਜਪਾਂਗੇ ਤਾਂ ਜਾ ਕੇ ਤੇ ਅਖੀਰ ਤੇ ਜਾ ਕੇ ਆਊਗਾ ਰੰਗ ਪੂਰਨ ਆ। ਫਿਰ ਨੀ ਚਿੰਤਾ ਰਹਿੰਦੀ ਅੰਦਰ, ਕਬਹੇ ਨਾਮ ਵਿਆ ਪੈ ਚਿੰਤਾ। ਆਹਾ ਅੰਦਰ ਅੰਮ੍ਰਿਤ ਆ ਗਿਆ, ਭੋਜਨ ਕੀਰਤਨ ਅੰਦਰ ਕੀਰਤਨ ਹੋ ਰਿਹਾ, ਬਹੁਤ ਪੂਰਨ ਆ ਰੰਗ ਤਮਾਸ਼ਾ, ਕਈ ਕਿਸਮ ਦੀਆਂ ਖੇਡਾਂ ਹੋ ਰਹੀਆਂ। ਹੁਣ ਜਿਹੜਾ ਮਨ ਹੈ ਨਾ ਇਹ ਭੌਰਾ ਬਣ ਗਿਆ। ਭੌਰਾ ਇੱਕ ਐਸਾ ਜਾਨਵਰ ਆ ਜਿਹੜਾ ਫੁੱਲ ਦੇ ਦੁਆਲੇ ਭੂੰ ਭੂੰ ਫਿਰਦਾ ਰਹਿੰਦਾ ਤੇ ਉਹਦਾ ਰਸ ਚੀਸਦਾ ਰਹਿੰਦਾ। ਉਹ ਭਾਵਰ ਭੌੜੇ ਨੂੰ ਕਿਹਾ ਹੈ, ਉਹ ਖੁਸ਼ਬੂ ਦੇ ਉੱਤੇ ਹੀ ਮਸਤ ਰਹਿੰਦਾ। ਏਦਾਂ ਅੰਦਰ ਇੰਨੀਆਂ ਖੁਸ਼ਬੂਆਂ ਆ ਜਾਂਦੀਆਂ ਹੈ ਨਾਮ ਦੀਆਂ, ਜਨ ਨਾਨਕ ਮੁਸ਼ਕ ਚਕੋਲਿਆ ਸਭ ਜਨਮ ਤਨ ਤਨ। ਇੰਨੀ ਅੰਦਰ ਖੁਸ਼ਬੂ ਧੁੰਨ ਇਹ ਚੀਜ਼ਾਂ ਉੱਠਦੀਆਂ ਸ਼ਬਦਾਂ 'ਚ ਲਿਖੇ ਆ। ਤੋ ਜਿਹੜਾ ਭਾਵਰ ਹੈ ਨਾ ਉਹ ਫਿਰ ਉਸ ਖੁਸ਼ਬੂ ਦੇ ਦੁਆਲੇ ਦੁਆਲੇ ਰਹਿੰਦਾ, ਬਾਹਰ ਜਾਂਦਾ ਹੀ ਨਹੀਂ, ਫਿਰ ਬਾਹਰ ਦਾ ਖਿਆਲ ਹੀ ਨਹੀਂ ਆਉਂਦਾ। ਸ਼ਖਸ ਨੂੰ ਵੀ ਪਰੇ ਕਰਦਾ, ਕ੍ਰੋਧ ਸਭ ਨੂੰ ਕਹਿੰਦਾ ਸਭ ਬਿਖ। ਫਿਰ ਉਸ ਖੁਸ਼ਬੂ ਦੇ ਅੰਦਰ ਉਹਦਾ ਮਾਨ ਹੈ ਭਵਰ ਬਣ ਜਾਂਦਾ, ਭਵਰ ਤੁਹਾਰਾ ਇਹ ਮਨ ਹੋਵੋ। ਔਰ ਉਹਦੇ ਜਿਹੜੀ ਚਰਨ ਹੈ ਇਹ ਵੀ ਸਿਮਲੀ ਦਿੱਤੀ ਹੈ, ਸਾਡੇ ਚਰਨ ਸ਼ਬਦ ਹੀ ਹੈ, ਗੁਰਮੰਤਰ ਹੀ ਹੈ। ਔਰ ਚਰਨ ਜਿਹੜਾ ਉਹ ਕੌਲਾ ਉਹ ਸਾਰਾ ਕੁਛ ਜਿਹੜਾ ਕਮਲ ਫੁੱਲ ਹੈ ਅੰਦਰ ਮੁੱਧਾ ਪਿਆ ਉਹ ਸਿੱਧਾ ਹੋ ਜਾਂਦਾ ਹੈ, ਉਹ ਚ ਖੁਸ਼ਬੋ ਉਹਦੇ ਚ ਲਾਈਟ ਉਹਦੇ ਚ ਧੋਣ ਉਹ ਸਾਰੀ ਚੀਜ਼। ਜਦੋਂ ਕਮਲ ਸਿੱਧਾ ਹੋ ਗਿਆ ਉਹਦੇ ਆਲੇ ਦੁਆਲੇ ਫਿਰ ਮਨ ਅੰਦਰੋਂ ਬਾਹਰ ਨਿਕਲਦਾ ਹੀ ਨਹੀਂ, ਮਤਲਬ ਉਹਦੇ ਵਿਚਾਰ ਨੇ ਉਹ ਮਗਨ ਹੋ ਜਾਂਦਾ ਅੰਦਰ ਹੀ। ਉਹਦੇ ਲਈ ਲਿਖੇ ਆ ਭਾਵਰ ਪਾਰੇ ਅਖੀਰਲੀ ਸਟੇਜ ਹੈ, ਇੱਥੇ ਸ਼ਬਦ ਦਾ ਤੋੜਾ ਦੇਣ ਲੱਗੇ ਮਹਾਰਾਜ, ਅਖੀਰਲੀ ਅਵਸਥਾ ਦੱਸਣ ਲੱਗੇ, ਪਰ ਸ਼ੁਰੂ ਕਿੱਥੋਂ ਹੋਊਗੀ।
ਸੋ ਹਰੇ ਹਰੇ ਤੁਮ ਸਾਧ ਹੀ ਜਾਪੋ,
ਜੋ ਅੰਤ ਨਾ ਛੱਡ, ਇਹ ਸਾਰੀਆਂ ਸਟੇਜਾਂ ਆਉਣਗੀਆਂ।
ਜਾ ਕਾ ਅੰਤ ਨਾ ਪਾ,
ਇਹ ਸ਼ਬਦ ਦਾ ਗਿਆਨ ਨਾਲ ਲੈ ਕੇ ਥੋੜੀ ਜਿਹੀ ਕਲਾ ਵਰਤ ਕੇ ਉੱਥੇ ਖੜੋ ਜਾਂਦੇ। ਉਹ ਹਲੀ ਤੇ ਹਨੂਸ ਦਿੱਲੀ ਦੂਰ ਹਸਤ, ਹਲੀ ਆ ਅਗਲੀਆਂ ਕਲਾ ਵਰਤਣੀਆਂ, ਪਹਿਲੀ ਚੀਜ਼ ਨਾ ਖੜੇ ਹੋ ਜਾਓ। ਇਸ ਕਰਕੇ ਤਾਂ ਕਿਹਾ ਵੀ ਤਾਂ ਕਾ ਅੰਤ ਨਾ ਪਾਰੋ, ਜਿਉਂ ਜਿਉਂ ਜਪੇਗਾ ਜਿਉਂ ਜਿਉਂ ਹੋਰ ਰੰਗ ਤਮਾਸ਼ੇ ਮਾਣੇਗਾ ਔਰ ਆਹ ਅਵਸਥਾ ਆਉਣਗੀਆਂ।
ਪਾਵਰ ਤੁਮਹਾਰਾ ਇਹ ਮਨ ਹੋ ਹਰੇ ਚਰਣ,
ਕਿਸੇ ਬੰਦੇ ਦੇ ਚਰਨ ਨੀ, ਕਿਸੇ ਸਾਧ ਸੰਤ ਦੇ ਚਰਨ ਨੀ,
ਹਰੇ ਚਰਣ ਹੋ ਕੌਲਾ,
ਕਮਲ ਫੁੱਲ ਜਿਹੜਾ ਅੰਦਰਲਾ ਹੈ ਕੌਲਾ।
ਨਾਨਕ
ਦੇਖੋ ਦਾਸ ਬਣ ਕੇ ਬਾਣੀ ਲਿਖੀ ਹੈ,
ਆਹੋ ਅਸੀਂ ਖੋਜ ਕਰਦੇ। ਇਹੋ ਨਵੀਂ ਲਾਈਟ ਹੈ ਸ਼ਬਦਾਂ ਚੋਂ ਵੀ ਗੁਰੂਆਂ ਨੇ ਗੁਰੂ ਬਣ ਕੇ ਬਾਣੀ ਲਿਖੀ, ਦਾਸ ਬਣ ਕੇ ਲਿਖੀ ਔਰ ਦਾਸ ਦੇ ਸੱਸੇ ਨੂੰ ਅੰਕਰ ਹੈ। ਨਾਨਕ ਛਾਪ ਹੈ ਇੱਥੇ, ਦਾਸ ਕੌਣ ਬਣਦਾ? ਮਹੱਲਾ ਪੰਜਵਾਂ ਜਿਹੜਾ ਲਿਖਾਰੀ ਹੈ। ਇਸ ਕਰਕੇ ਸੱਸੀ ਨੂੰ ਔਂਕੜ ਹੈ ਵੀ ਦਾਸ ਕੌਣ ਹੈ? ਲਿਖਾਰੀ ਨਾਨਕ ਜੋਤ ਦੀ ਬਾਣੀ ਹੈ ਔਰ ਦਾਸ ਮੈਂ ਹੈ ਜਿਹੜਾ ਮਹੱਲਾ ਪੰਜਵਾਂ।
ਨਾਨਕ ਦਾ ਉਹਨੇ ਸੰਗੇ
ਕਾਹਦੇ ਨਾਲ ਲਪਟਾਇਓ? ਚਰਨ, ਅਕਾਲ ਪੁਰਖ ਦੇ ਚਰਨ ਕੀ ਹੈ? ਕਮਲ,
ਉਹ ਐਸੀ ਦਸ਼ਾ ਹੈ ਜਿਹੜੀ ਮਹਾਰਾਜ ਕਹਿੰਦੇ ਮੈਂ ਉਹਦੇ ਨਾਲ ਲਿਪਟਿਆ ਗਿਆ ਵਿੱਚੇ। ਤੇ ਜਿੱਦਾਂ ਬਬੀਹੇ ਨੂੰ ਬੂੰਦ ਮਿਲ ਜਾਂਦੀ ਹੈ, ਇੱਕ ਸਾਰੇ ਸਾਲ ਤੋਂ ਤਰਸਦਾ ਰਹਿੰਦਾ, ਇੱਕ ਬੂੰਦ ਸਵਾਂਤੀ ਆਉਂਦੀ ਉਹਦੇ ਨਾਲ ਫਿਰ ਸਾਰਾ ਸਾਲ ਠੰਡਾ ਰਹਿੰਦਾ, ਉਹਦੇ ਅੰਦਰ ਚਲੀ ਜਾਂਦੀ, ਉਹਦੇ ਨਾਲ ਮੌਲਿਆ ਜਾਂਦਾ, ਮੌਲਾਣਾ ਕਹਿੰਦੇ ਆ ਖੁਸ਼ੀ ਹੋ ਜਾਣਾ, ਉਹ ਬੂੰਦ ਮਿਲਣਾ, ਏਦਾਂ ਅੰਦਰ ਉਹ ਬੂੰਦ ਵੀ ਮਿਲ ਜਾਂਦੀ, ਕਮਲ ਵੀ ਸਿੱਧਾ ਹੋ ਜਾਂਦਾ ਹੈ, ਅੰਮ੍ਰਿਤ ਵੀ ਵਰ ਰਿਹਾ ਹੈ, ਅਨਕ ਤਰੰਗਾਂ ਉੱਠ ਰਹੀਆਂ, ਆਨੰਦ ਨਾਦ ਹੋ ਰਹੇ, ਧੁਨੀਆਂ ਉੱਠ ਰਹੀਆਂ, ਭੋਜਨ ਕੀਰਤਨ ਸਾਰਾ ਕੁਛ। ਅਖੀਰਲੀ ਲਾਈਨ ਚ ਲਿਖਦੇ
ਨਾਨਕ ਦਾਸ ਉਨੇ ਸੰਗੇ ਲਪਟਾ ਜੋ ਬੂੰਦੇ
ਚਾਤਰ ਕਹਿੰਦੇ ਬਬੀਹੇ ਨੂੰ
ਮੌਲਾ,
ਜਿੱਦਾਂ ਉਹ ਖਿੜ ਗਿਆ ਮੌਲ ਹੋ ਗਿਆ, ਇਸ ਤਰ੍ਹਾਂ ਉਸ ਬੂੰਦ ਪਾਉਣਾ ਅਖੀਰ ਤੇ ਆਣ ਕੇ ਮਹੱਲਾ ਪੰਜਵਾਂ, ਇਹ ਉਹਨਾਂ ਦੀ ਦਸ਼ਾ ਹੈ।
ਨਾਨਕ ਦਾ ਉਨੇ ਸੰਗੇ ਲਪਟਾ ਜੋ ਬੂੰਦੇ ਚਾਤ੍ਰਿਕ ਮੌਲਾ,
ਉਹ ਪਿਆਰ ਨੇ ਸਾਰਾ ਸ਼ਬਦ ਕਰਕੇ ਫਿਰ ਜੇ ਸ਼ਬਦ ਕਹਿੰਦਾ ਥੋੜਾ ਜਿਹਾ ਉਹ ਵੀ ਕੰਮ ਕਰ ਲਈਏ। ਪਹਿਲਾ ਸ਼ਬਦ ਇੱਥੋਂ ਸ਼ੁਰੂ ਹੁੰਦਾ, ਪੰਨਾ 496 ਗੁਜਰੀ ਮਹੱਲਾ ਪੰਜਵਾਂ।
ਜਿਸ ਸੇਮਰਤ ਸਭੇ ਕੇਲ ਵੇਖ ਨਾਸੇ ਪਿਤਰੀ ਹੋਏ ਉਦਾਰੋ, ਸੋ ਹਰੇ ਹਰੇ ਤੁਮ ਹੈ ਸਾਧ ਹੀ ਜਾਪ ਹੋ ਜਾਂ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਆਸੀਸ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋਂ ਤੁਮਹਿ ਕਉ ਹਰੇ ਹਰੇ ਸਦਾ ਪਜੋ ਜਗਦੀ, ਰਹਾਉ ਸਤੇ ਗੁਰ ਤੁਮਹਿ ਕਉ ਹੋਏ ਦਇਆਲਾ, ਸੰਤ ਸੰਗੇ ਪ੍ਰੀਤੇ ਕਾਪੜ ਪੱਤੇ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤੇ ਪੂਤਾ ਮਾਤਾ ਕੀਆਸੀਸ ਪੂਤਾ ਮਾਤਾ ਕੀਆਸੀ ਰਹਾਉ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰੇ ਸਿਮਰ ਆਨੰਦ ਅਨੰਤਾ ਰੰਗ ਤਮਾਸ਼ਾ ਪੂਰਨ ਆਸਾ ਕਬਹੇ ਨਾ ਬਿਆਪੈ ਪੂਤਾ ਮਾਤਾ ਕੀਆਸੀਸ ਪੂਤਾ ਮਾਤਾ ਕੀਆਸੀਸ ਰਹਾਉ ਪਾਵਰ ਤੁਮਹਾਰਾ ਇਹੋ ਮਨ ਹੋਵੋ ਹਰੇ ਚਰਣਾ ਹੋ ਕੌਲਾ ਨਾਨਕ ਦਾਸ ਉਹਨੇ ਸੰਗੇ ਲਪਟਾਇਓ ਜਿਉਂ ਬੂੰਦ ਹੈ ਚਾਤ੍ਰਿਕ ਮੌਲਾ ਪੂਤਾ ਮਾਤਾ ਕੀਆਸੀਸ ਪੂਤਾ ਮਾਤਾ ਕੀਆਸੀਸ ਨਿਮਖ ਨਾ ਬਿਸਰੋ ਤੁਮਹਿ ਕਉ ਹਰੇ ਹਰੇ ਸਦਾ ਭਜੋ ਜਗਦੀਸ ਰਹਾ ਭਜੋ ਗੋਬਿੰਦ ਭੂਲ ਮਤ ਜਾਵੋ ਮਾਨਸ ਜਨਮ ਕਾ ਏਹੀ ਲਾਹੋ ਇੱਕੇ ਆਖ ਆਖ ਸਬਦ ਪਾਖ ਅਰਦ ਉਰਦ ਦੇਨ ਰਾਤੇ ਸਰ ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੁਹੀਂ ਵਾਹਿਗੁਰੂ 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 ਵਾਹਿ ਜੀਓ ਸਦਾ ਤੁਹੀਂ ਸਦਾ ਤੁਹੀਂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਹੁੰਦਾ ਹੈ, ਉਹ ਹੈ ਰਾਗ ਬਿਹਾਗੜਾ, ਔਰ ਉਸ ਰਾਗ ਦਾ ਪਹਿਲਾ ਸ਼ਬਦ ਹੈ। ਮਹੱਲੇ ਪੰਜਵੇਂ ਦਾ ਸ਼ਬਦ ਹੈ ਘਰ। ਦੂਜਾ ਘਰ ਹੈ ਤਾਲ ਦਾ ਘਰ ਹੁੰਦਾ, ਜਿਹੜਾ ਤਪਲੇ ਦੀ ਤਾਲ ਹੁੰਦੀ ਉਹਦੇ ਤੇ ਇਹ ਸਾਰੇ ਸ਼ਬਦ ਜੋ ਹੈ ਇਹਨਾਂ ਦਾ ਜ਼ਿਆਦਾ ਭੇਦ ਜੇ ਸ਼ਬਦ ਸੁਰਤ ਦੀ ਖੇਡ ਸਮਝ ਕੇ ਗਾਵੀਏ, ਇਸ ਸ਼ਬਦਾਂ 'ਚ ਬਹੁਤ ਡੂੰਘੇ ਭੇਦ ਸਿਆਰੀਆਂ ਦੇ ਔਂਕੜਾਂ ਦੇ ਜਾਂ ਜਿੱਦਾਂ ਦੀ ਬਣਤਰ ਹੈ ਸ਼ਬਦ ਦੀ ਗਾਉਣ ਵੇਲੇ ਜ਼ਿਆਦਾ ਖੁੱਲ੍ਹਦੀ ਹੈ, ਪਰ ਜੇ ਬਾਣੀ ਜਿੱਦਾਂ ਲਿਖੀ ਆ ਉੱਦਾਂ ਗਾਵੀਏ ਅਸੀਂ। ਤੋ ਇਸ ਕਰਕੇ ਘਰ ਦੂਜਾ ਦਾ ਮਤਲਬ ਹੈ ਦੂਸਰੇ ਘਰ ਦੇ ਤਾਲ ਦੇ ਵਿੱਚ ਹੈ। ਇਹ ਤਾਲਾਂ ਵਜਾਉਣ ਵਾਲੇ ਤਪਲਾ ਵਜਾਉਣ ਵਾਲੇ ਜਾਣ ਸਕਦੇ ਨੇ, ਪਹਿਲਾ ਘਰ, ਦੂਜਾ ਘਰ, ਸੋਲਵਾਂ ਘਰ, ਸਤਾਰਵਾਂ ਘਰ, ਬੜੇ ਬੜੇ ਘਰ ਪਰ ਇਹ ਗੀਤਾਂ, ਇਹ ਸਾਰੀ ਬਾਣੀ ਹੀ ਗੀਤਾਂ 'ਚ ਲਿਖੀ ਹੈ, ਪਰ ਜੇ ਇਹਨੂੰ ਗਾ ਹੀ ਲਿਆ ਉਹਦੇ ਲਈ ਲਿਖਿਆ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ। ਹਰ ਹਰ ਦਾ ਮਤਲਬ ਜਪਣ 'ਚੋਂ ਭੇਜਣਗੇ ਨਹੀਂ ਗਾਉਣ ਵਾਲੇ, ਜੇ ਸਮਝ ਕੇ ਗਾਵੀਏ ਤਾਂ ਹੀ ਲਿਖਿਆ ਕਬੀਰ ਸਾਹਿਬ ਨਾਲ, ਲੋਕ ਕਹੇ ਜੇ ਗੀਤ ਹੈ ਜੇ ਤੋ ਬ੍ਰਹਮ ਵਿਚਾਰ। ਇਹ ਮੇਰੇ ਗੀਤ ਨਹੀਂ ਹੈ, ਇਹ ਬ੍ਰਹਮ ਦੀ ਵਿਚਾਰ ਹੈ। ਇਸ ਕਰਕੇ ਜਿਹੜਾ ਵੀ ਗਾਉਣਾ ਹੈ ਅਸੀਂ ਉਹ ਸਮਝ ਕੇ ਗਾਉਣਾ ਹੈ ਕੀ ਲਿਖਿਆ ਹੈ। ਇਸ ਕਰਕੇ ਬਹੁਤ ਸਾਰੇ ਸ਼ਬਦ ਜਿਸ ਵੇਲੇ ਗਾਵੋਗੇ ਔਰ ਉਹਦਾ ਬਹੁਤ ਸਾਰਾ ਨਖੇੜਾ ਉਸ ਵੇਲੇ ਹੋਏਗਾ ਵੀ ਇੱਥੇ ਕਿਹੜਾ ਲਫ਼ਜ਼ ਠੀਕ ਹੈ, ਕਿਹੜਾ ਜਿਹੜਾ ਲੜੀਦਾਰ ਸਰੂਪ ਚ ਟੁੱਟਿਆ ਸਰੂਪ ਕਿਹੜਾ ਠੀਕ ਹੈ। ਇਹ ਅਸੀਂ ਐਸਾ ਇੱਕ ਸ਼ਬਦ ਲੈ ਰਹੇ ਹਾਂ ਦੇ ਜਿਹੜੇ ਪਿਛਲੇ ਅੱਖਰ ਸਾਨੂੰ ਦੇਖਣੇ ਪੈਣੇ ਹੈ, ਉਹ ਸਾਰੇ ਹੀ ਅਜੀਬ ਨੇ। ਉਹਨਾਂ ਨੂੰ ਕਾਫੀਆ ਕਹਿੰਦੇ ਹੈ ਕਵਿਤਾ ਚ, ਅਖੀਰਲਾ ਲਫ਼ਜ਼ ਜਿਹਦੇ ਨਾਲ ਗੀਤ ਦੀ ਤਾਲ ਗੀਤ ਦੀ ਲੈ ਮਿਲਦੀ ਹੈ ਜਾ ਕੇ। ਇਸ ਕਰਕੇ ਸਾਰੇ ਹੀ ਇਹ ਗੀਤ ਨੇ, ਪਰ ਜੇ ਇਹਨਾਂ ਨੂੰ ਗੀਤਾਂ ਤੇ ਛੱਡ ਗਿਆ ਤੇ ਕਬੀਰ ਸਾਹਿਬ ਕਹਿੰਦੇ ਲੋਕ ਕਹੇ ਜੇ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਸ ਕਰਕੇ ਇਹ ਘਰ ਦੂਜਾ ਗੀਤ ਨਾ ਤਕਲਤਾ ਹੈ ਤੇ ਮਹੱਲੇ ਪੰਜਵੇਂ ਦਾ ਇਹ ਸ਼ਬਦ ਹੈ। ਚੌਪ ਦੇ ਚੌਵਾਂ ਲਾਈਨਾਂ ਚਾਰ ਸਟੈਂਜ਼ੇ ਇਹਦੇ ਹੋਣਗੇ, ਚਾਰ ਹਿੱਸੇ ਹੋਣਗੇ, ਇਸੇ ਕਰਕੇ ਅਖੀਰ ਤੇ ਚੌਕਾ ਪਿਆ ਹੋਏਗਾ। ਇਹ ਇਸ ਰਾਗ ਦਾ ਪਹਿਲਾ ਸ਼ਬਦ ਹੈ, ਇਸ ਕਰਕੇ ਚੌਕੇ ਤੋਂ ਬਾਅਦ ਇਸ ਸ਼ਬਦ ਦੇ ਐਂਡ ਤੋਂ ਬਾਅਦ ਏਕਾ ਪਾਤਾ ਵੀ ਇਸ ਰਾਗ ਦਾ ਪਹਿਲਾ ਸ਼ਬਦ ਹੈ। ਔਰ ਇੱਥੋਂ ਬਾਅਦ ਜਿਹੜਾ ਅਗਲਾ ਸ਼ਬਦ ਆਏਗਾ ਉਹ ਜੇ ਚੌਪ ਦਾ ਹੀ ਹੈ ਤੇ ਚਾਰ ਪੈ ਕੇ ਅੱਗੇ ਲਫ਼ਜ਼ ਦੋ ਆਏਗਾ ਦੂਜਾ ਸ਼ਬਦ। ਏਦਾਂ ਸਾਰੇ ਪੈਰੀਗ੍ਰਾਫ ਚ ਜਿੰਨੇ ਸ਼ਬਦ ਹੋਣ, ਰਾਗ ਚ ਜਿੰਨੇ ਸ਼ਬਦ ਹੋਣ, ਉਹ ਅਖੀਰ ਤੇ ਆਣ ਕੇ ਲਿਖ ਦਿੱਤੇ ਆ ਤਾਂ ਕਿ ਇਹਦੇ ਚ ਕੋਈ ਐਡੀਸ਼ਨ ਆਲਟਰੇਸ਼ਨ ਨਾ ਕਰ ਸਕੇ। ਇਹ ਐਸਾ ਸਿੱਕੇਬੰਦ ਗਿਆਨ ਹੈ ਕਿ ਅਖੀਰਲੇ ਇਨਸੇ ਦੱਸਣਗੇ ਵੀ ਇਹ ਚਾਰ ਇੱਥੇ ਚੌਪਾ ਦਾ ਖਤਮ ਹੁੰਦਾ ਔਰ ਇਹ ਪਹਿਲਾ ਸ਼ਬਦ ਹੈ ਅਸੀਂ